तो तेरी सब रचना ज्ञान अंजन गुर दिया अज्ञान अंधेर बनास हर कृपा ते संत भेटिया नानक मन परगास हो सिफत सम दी नूर अरसों कुरसों झटिया तुद डिठे सच्चे पातशाह मल जन्म जन्म दी कटिया सज्जन सच्चा पातशाह सिरसाह दशाह जिस पास बैठया सोहिया सबना दा वेसाह सतनाम श्री वाहिगुरु जी असन प्रेम उमाहड़ा क्यों मिलिया हर जाय असन प्रेम उमाहड़ा क्यों मिलिया हर जाय मन तन प्यास दर्शन घणी कोई आन मलावै माय संत सहाई प्रेम के हों तिन कै लागा पाय विण प्रभ क्यों सुख पाइय दूजी नाही जाय जिन्नी चाख्या प्रेम रस से तृप्त रहे आगाय आप त्याग बिनती करह लेहो प्रभु लडलाय जो हर कंत मिलाइया से बिछड़ कतै न जाय प्रभ बिन दूजा को नहीं नानक हर सरनाय असू सुखी बसंदिया जिन्ना मया हर राय प्रभ बिन दूजा को नहीं नानक हर सरनाय असू सुखी बसंदिया जिन्ना मया हर राय वाहिगुरु जी का खालसा वाहिगुरु जी की फतेह परम सत्कार योग सतगुरु साहिब दी साजी नवाजी गुरु खालसा साध संगत जी अकाल पुरख अंतरजामी पदत पावन कृपा निधान दीना बंधु भक्त वत्सल ऐसे जिस दे विशेषण हन ऐसे नामां नूं लै के दुनिया जिस नूं ध्यौंदी है उनू गुरु के सिख वाहिगुरु वाहिगुरु कह के उचार दे है। अकाल पुरख कहिंदे आ जिस दे सिर ते काल नहीं है ऐसा स्वरूप जिदे अनंत ही नाम हन अनंत ही उनू जपन वाले ने किसे पक्षों भी ओदा अंत नहीं पाया जांदा ना ओदी सृष्टि दा अंत पाया जांदा है ओदा आपदा तां की अंत पाउणा सी ओ बेअंत है। ऐसे वाहिगुरु ने सतसंगत जी आ मात लोक दे अंदर चौहां युगां दी मर्यादा जो चली आ रही है सारे लोग जानदे है सतयुग द्वापर त्रेता चले आए अवतार भी चले आए आ कलयुग दा समा आया जिहड़े सतयुग भी जीवां ने जन्म धारिया सी ओह हुण नहीं हन जिहड़े त्रेते सी सतसंग द्वापर सी ओह हुण नहीं हन उदों आपां नहीं सी हुण कलयुग च आपां हैगे। वाहिगुरु सतसंग आदि सच जुगाद सच है भी सच नानक होसी भी सच रोज ही आपां पढ़दे वाहिगुरु उदों भी सी हुण भी है अगे नूं भी होवेगा। आपां सतसंग जी उदों नहीं सी ਕਿੱਥੇ ਸੀ ਫਿਰ? ਅਸੀਂ ਹੋਰਾਂ ਜੂਨਾਂ ਸੀਗੇ ਸਹੀ, ਪਰ ਹੋਰ ਜੂਨਾਂ ਸੀ, ਉਹ ਵਾਹਿਗੁਰੂ ਜਾਣਦਾ। ਅੱਜ ਸਤ ਸੰਗਤ ਜੀ ਮਾਨਸ ਦੇਹੀ ਹੈ ਜਿਹੜੀ, ਤਨ ਚੇਤਨ ਚੇਤਨ ਹਿੱਤ ਦਿਓ ਨਾ ਭੋਗਨ ਹਿੱਤ ਗੋਬਿੰਦ ਦਿਓ। ਜਿਤਨੇ ਜੀਵ ਨੇ ਕੁਝ ਨਾ ਕੁਝ ਕਰਨ ਵਾਸਤੇ ਇੱਥੇ ਆਏ। ਕੋਈ ਜੀਵ ਹੈ ਵਿਹਲਾ ਕਿਤੇ ਦਿਸਦਾ? ਪਸ਼ੂ ਪੰਛੀ ਸਭ ਜਿੱਥੇ ਜਿੱਥੇ ਵਾਹਿਗੁਰੂ ਨੇ ਕਰਮਾਂ ਅਨੁਸਾਰ ਸਾਰੇ ਆਹਰ ਚਲਾਏ ਹੋਏ ਹੈ। ਆਪਾਂ ਵੀ ਭਾਈ ਕੋਈ ਵੀ ਵਿਹਲਾ ਨਹੀਂ, ਕੋਈ ਕਿੱਥੇ ਲੱਗਿਆ ਹੈ, ਕੋਈ ਕਿੱਥੇ ਲੱਗਿਆ ਹੋਇਆ। ਲੇਕਿਨ ਗੁਰੂ ਕੀ ਸਿੱਖਿਆ ਮਹਾਰਾਜ ਜੀ ਨੇ, ਵਾਹਿਗੁਰੂ ਨੇ ਗੁਰੂ ਨਾਨਕ ਰੂਪ ਧਾਰ ਕੇ ਆਪਾਂ ਨੂੰ ਦਸਾਂ ਜੋਤਾਂ 'ਚ ਵਰਤ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਹੈ। ਸਾਰਿਆਂ ਨੂੰ ਆਪਾਂ ਨੂੰ ਭਾਵਨਾ ਹੈ ਕਿ ਜੋ ਮਹਾਰਾਜ ਜੀ ਨੇ ਲਿਖ ਦਿੱਤਾ ਇਹ ਸਭ ਸਾਡੇ ਵਾਸਤੇ ਹੀ ਹੈ। ਜੇ ਇਹਦੇ 'ਤੇ ਅਮਲ ਕਰ ਲਵਾਂਗੇ ਤਾਂ ਫਿਰ ਉਹ ਜਿਹੜਾ ਆਦਿ ਸੱਚ ਜੁਗਾਦ ਸੱਚ ਸਦਾ ਹੀ ਸੱਚ ਸਰੂਪ ਹੈ ਉਹਦੇ 'ਚ ਮਿਲ ਜਾਵਾਂਗੇ ਅਤੇ ਦੁੱਖਾਂ ਤੋਂ ਸਦਾ ਵਾਸਤੇ ਛੁੱਟ ਜਾਵਾਂਗੇ, ਆਨੰਦ ਸਰੂਪ ਵਿੱਚ ਲੀਨਤਾ ਪਾਵਾਂਗੇ। ਇਹੀ ਸਤਸੰਗਤ ਜੀ ਆਪਣੇ ਮਨ 'ਚ ਭਾਵਨਾ ਹੈ। ਕੌਣ ਨਹੀਂ ਦੁੱਖਾਂ ਤੋਂ ਛੁੱਟਣਾ ਚਾਹੁੰਦਾ? ਸੋ ਸਤਸੰਗਤ ਜੀ ਨੇਤਾ ਪ੍ਰਤੀ ਆਪਾਂ ਗੁਰੂ ਸਾਹਿਬ ਦੀ ਅੰਮ੍ਰਿਤਮਈ ਇਤਿਹਾਸ ਵਾਲੀ ਕਥਾ ਵਿਚਾਰਦੇ ਹਾਂ। ਇਹ ਜਿਹੜੀ ਅੰਮ੍ਰਿਤਮਈ ਸਤਸੰਗਤ ਜੀ ਨਿਰੋਲ ਅੰਮ੍ਰਿਤ ਭਰੀ ਗਿਆਨ ਦੀਆਂ ਘੁੱਟਾਂ ਰਸ, ਇਹ ਗੁਰਬਾਣੀ ਹੈ। ਇਹ ਗੁਰੂ ਕਿਆਂ ਦੀ ਰਸਨਾ ਤੋਂ ਸਤਸੰਗਤ ਜੀ ਨਿਕਲੀ, ਕਾਹਦੇ ਵਾਸਤੇ? ਸਾਡੇ ਪਾਪੀਆਂ ਦੀ ਕਲਿਆਣ ਕਰਨ ਵਾਸਤੇ। ਜਿਵੇਂ ਸਤਸੰਗ ਜੀ ਡਾਕਟਰ ਦੇ ਮਨ 'ਚ ਇਹ ਹੁੰਦਾ ਕਿਵੇਂ ਨਾ ਕਿਵੇਂ ਅੰਦਰ ਦਵਾਈ ਕਰਦੇ ਹਾਂ, ਭਾਵੇਂ ਉਹ ਕੈਪਸੂਲ 'ਚ ਬੰਦ ਕਰ ਦੇਵੇ, ਭਾਵੇਂ ਉੱਤੇ ਮਿੱਠਾ ਲਾ ਦੇਵੇ। ਇਸੇ ਤਰ੍ਹਾਂ ਸਤਸੰਗਤ ਜੀ ਆਪ ਜੀ 12 ਮਾਹਾਂ ਦੁਆਰਾ ਉਪਦੇਸ਼ ਦੇ ਰਹੇ ਨੇ ਸਨਾਤਨ ਧਰਮ ਦੇ ਅੰਦਰ। ਅੱਗੇ ਸਤਸੰਗ ਜੀ ਬ੍ਰਾਹਮਣਾਂ ਤੋਂ ਪੁੱਛਦੇ ਹੁੰਦੇ, ਭੋਲੇ ਲੋਕ ਜਾ ਕੇ, ਦਾਦਾ ਜੀ ਦੱਸੋ ਆਹ ਫਲਾ ਦੇਸ਼ ਦੱਸੋ ਇਸ ਮਹੀਨੇ ਦਾ, ਸੁੱਖ ਦਾ ਬਤੀਤ ਹੋ। ਧਾਰਮਿਕ ਦਾਇਰੇ ਦੇ ਲੋਕ ਸਤਸੰਗ ਜੀ ਇਸ ਤਰ੍ਹਾਂ ਪੁੱਛਿਆ ਕਰਦੇ। ਗੁਰਸਿੱਖਾਂ ਨੇ ਬੇਨਤੀ ਕੀਤੀ, ਹੈ ਮਹਾਰਾਜ ਜੀ ਕਿਰਪਾ ਕਰੋ, ਸਾਨੂੰ ਬ੍ਰਾਹਮਣਾਂ ਨੂੰ ਪੁੱਛਣ ਜਾਣਾ ਨਾ ਪਵੇ, ਆਪ ਹੀ ਕਿਰਪਾ ਕਰਕੇ ਉਪਦੇਸ਼ ਦੇ ਦਿਓ। ਸਤਿਗੁਰੂ ਅਰਜਨ ਦੇਵ ਜੀ ਕੋਲੇ ਜਦੋਂ ਬਾਬਾ ਬੁੱਢਾ ਜੀ ਜੈਸੇ ਮਹਾਂਪੁਰਖਾਂ ਨੇ ਬੇਨਤੀ ਕੀਤੀ, ਮਹਾਰਾਜ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ 12 ਮਹਾਂ ਦੁਆਰਾ ਉਪਦੇਸ਼ ਦਿੱਤਾ, ਸਿੱਖੋ ਉਹ ਪੜ੍ਹਿਆ ਕਰੋ। ਜਿੱਦਣ ਸੰਕ੍ਰਾਂਤ ਹੋਵੇ ਉਸ ਦਿਨ ਤੁਸੀਂ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਜ਼ੂਰੀ 'ਚ ਲਿਆਉਣੀ, ਸਾਰੇ ਮਾਈ ਭਾਈ ਨੇ ਸੰਗਤ 'ਚ ਜੁੜ ਕਰਕੇ 12 ਮਾਹਾਂ ਦਾ ਪਾਠ ਕਰਨਾ ਔਰ ਵਿਚਾਰ ਕਰਨੀ ਔਰ ਅਰਦਾਸ ਕਰਨੀ, ਮਹਾਰਾਜ ਜੀ ਭੁੱਲੇ ਚੁੱਕੇ ਆਪਦੇ ਦਰ ਦੇ ਮਹਾਰਾਜ ਨਾਮ ਧਰੀਕ ਸੇਵਕ ਹਾਂ, ਗ੍ਰਸਥ ਦੇ ਧੰਦਿਆਂ 'ਚ ਮਹਾਰਾਜ ਪਰਚੇ ਹੋਏ ਹੈ, ਦੁੱਖ ਸੁੱਖ 'ਚ ਮਹਾਰਾਜ ਸਾਡੀ ਸਹਾਇਤਾ ਰੱਖਣੀ। ਇਹ ਰੀਤੀ ਸਤਸੰਗ ਜੀ ਪ੍ਰਾਤਨ ਚੱਲੀ ਆ ਰਹੀ ਹੈ ਗੁਰੂ ਘਰ ਦੀ। ਸਿੱਖਾਂ ਨੇ ਨਾਲ ਹੀ ਬੇਨਤੀ ਕੀਤੀ, ਮਹਾਰਾਜ ਜੀ ਜੋ 12 ਮਾਹਾਂ ਤੁਖਾਰੀ ਰਾਗ ਦੇ ਅੰਦਰ ਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਹੋਇਆ ਉਹ ਔਖਾ ਹੈ, ਸਮਝ ਨਹੀਂ ਆਉਂਦਾ ਮਹਾਰਾਜ, ਡੂੰਘੀ ਬਹੁਤ ਆ ਉਹ ਬਾਣੀ। ਆਪ ਮਹਾਰਾਜ ਉਹੀ ਸਰੂਪ ਹੋ, ਸਾਨੂੰ ਸਿਖਾਲਾ ਉਪਦੇਸ਼ ਦੇ ਦਿਓ। ਆਪ ਜੀ ਨੇ ਸਤਸੰਗ ਜੀ ਮਾਝ ਰਾਗ ਦੇ ਅੰਦਰ 12 ਮਾਹਾਂ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ। ਸੋ ਪ੍ਰੇਮੀਓ, ਅੱਜ ਅੱਸੂ ਦੇ ਮਹੀਨੇ ਦੀ ਸੰਕ੍ਰਾਂਤ ਹੈ, ਭਾਦੋਂ ਦਾ ਮਹੀਨਾ ਸਤਸੰਗ ਜੀ ਸਮਾਪਤ ਹੋਇਆ ਹੈ। ਇੱਥੇ ਸਤਸੰਗ ਜੀ ਜਿਹੜਾ ਉਪਦੇਸ਼ ਹੈ, ਜੋ ਹਰ ਕੰਤ ਮਲਾਈਆ ਸੇ ਵਿਛੜ ਕਤੇ ਨਾ ਜਾਏ, ਕੰਤ ਇੱਥੇ ਪਤੀ ਨੂੰ ਕਹਿੰਦੇ ਨੇ। ਹੁਣ ਜਿਹੜਾ ਪਤੀ ਹੈ ਸਤਸੰਗਤ ਜੀ, ਪਤੀ ਉਹ ਤਾਂ ਦੇ ਆ ਜੇ ਉਹਦੇ ਘਰ ਵਾਲੀ ਹੈਗੀ, ਜੇ ਨਹੀਂ ਘਰ ਵਾਲੀ ਉਹ ਪਤੀ ਹੈ ਹੀ ਨਹੀਂ ਕਿਸੇ ਦਾ। ਇਸੇ ਤਰ੍ਹਾਂ ਸਤਸੰਗਤ ਜੀ, ਜੇ ਆਪਾਂ ਦਾਸੀਆਂ ਹਾਂ ਤਾਂ ਵਾਹਿਗੁਰੂ ਆਪਣਾ ਪਤੀ ਹੈ। ਇਹਨੂੰ ਕਹਿੰਦੇ ਆ ਰੂਪਕ ਅਲੰਕਾਰ। ਸਰੀਰ ਨੂੰ ਨਵਾ ਦਿਓ, ਸਾਫ਼ ਕਰ ਲਓ, ਵਸਤਰ ਸੋਹਣੇ ਪਹਿਨ ਲਓ, ਇਹ ਆਪਣਾ ਅਧਿਕਾਰ ਹੈ ਸਫਾਈ ਰੱਖਣੀ। ਲੇਕਿਨ ਗਹਿਣੇ ਪਾਉਣੇ ਤਾਂ ਨਹੀਂ ਸਤਸੰਗਤ ਜੀ, ਕੋਈ ਆਪਾਂ ਨੂੰ ਬਹੁਤੇ ਗਹਿਣੇ ਕਿਉਂ ਪਾਈਦੇ ਹੈ? ਕਿ ਇੱਕ ਦੂਜੇ ਨੂੰ ਖੁਸ਼ ਕਰਨ ਵਾਸਤੇ। ਜੇ ਸੁਪਤਨੀ ਗਹਿਣੇ ਪਹਿਨਦੀ ਹੈ ਤਾਂ ਪਤੀ ਨੂੰ ਖੁਸ਼ ਕਰਨ ਵਾਸਤੇ, ਜੇ ਪਤੀ ਸੁੰਦਰ ਰੂਪ ਧਾਰਦਾ ਹੈ ਤਾਂ ਪਤਨੀ ਨੂੰ ਖੁਸ਼ ਕਰਨ ਵਾਸਤੇ। ਆਪਾਂ ਜੇ ਰਹਿਤ ਵਹਿਤ ਰੱਖਣੀ ਹੈ ਤਾਂ ਗੁਰੂ ਨੂੰ ਖੁਸ਼ ਕਰਨ ਵਾਸਤੇ ਹੀ ਰੱਖਣੀ ਹੈ ਨਾ। ਜੇ ਗੁਰੂ ਸਾਹਿਬ ਦੀ ਪ੍ਰਸੰਨਤਾ ਜੀ ਨੇ ਲੈ ਲਈ, ਭਾਈ ਹੋਰ ਕੀ ਰੱਖ ਬਾਕੀ ਰਹਿ ਗਿਆ? ਕਕਾਰਾਂ ਦੀ ਰਹਿਤ ਰੱਖਣੀ, ਨਿਤਨੇਮ ਕਰਨਾ, ਸਰੀਰ ਦੀ ਸਤਸੰਗ ਦੀ ਸਾਬਤ ਸੂਰਤ ਰੱਖਣੀ, ਗੁਰੂ ਕੀ ਸੰਗਤ ਜਾ ਕੇ ਸੇਵਾ ਕਰਨੀ, ਇਹ ਸਭ ਜਿੰਨੇ ਕੰਮ ਨੇ ਗੁਰੂ ਸਾਹਿਬ ਨੂੰ ਖੁਸ਼ ਕਰਨ ਵਾਸਤੇ ਹੀ ਹੈ ਵੀ ਸਤਿਗੁਰੂ ਜੀ ਪ੍ਰਸੰਨ ਹੋਣਗੇ, ਸਾਡੇ ਜੰਮਣ ਮਰਨ ਦੇ ਦੁੱਖ ਕੱਟ ਦੇਣਗੇ। ਇਹ ਉਪਕ ਅਲੰਕਾਰ ਦੁਆਰਾ ਸਤਸੰਗ ਜੀ ਆਪ ਦੀ ਉਪਦੇਸ਼ ਦਿੰਦੇ ਹਨ। ਜਿਵੇਂ ਤੁਖਾਰੀ ਰਾਗ ਦੇ ਅੰਦਰ ਵੀ ਸਤਸੰਗਤ ਜੀ ਪ੍ਰਤੱਖ ਕਿਹਾ, ਅਸਨ ਆਓ ਪੇਰਾ ਸਾਧਨ ਝੂਰ ਮੋਈ, ਤਾਂ ਮਿਲੀਏ ਪ੍ਰਭ ਮੇਲੇ ਦੂਜੇ ਭਾਏ ਖੂਈ। ਇਸ ਤਰ੍ਹਾਂ ਸਤਸੰਗ ਜੀ ਪੰਗਤੀਆਂ ਉੱਥੇ ਆਉਂਦੀਆਂ ਅਸੂ ਦੇ ਮਹੀਨੇ ਦੁਆਰਾ। ਇਸ ਜੀ ਕਹਿੰਦੇ, ਹੇ ਪਤੀ ਆ, ਕਿਰਪਾ ਕਰ, ਤੇਰੇ ਬਿਨਾਂ ਮੈਨੂੰ ਪੂਰੀ ਪ੍ਰਸੰਨਤਾ ਨਹੀਂ ਹੈ। ਅੱਜ ਗੁਰਸਿੱਖ ਵੀ ਕਹਿੰਦਾ, ਗੁਰੂ ਸਾਹਿਬ ਦੇ ਮੇਲੇ ਤੋਂ ਬਿਨਾਂ ਮੈਨੂੰ ਪੂਰੀ ਤਸੱਲੀ ਨਹੀਂ, ਪ੍ਰਸੰਨਤਾ ਨਹੀਂ ਹੈ। ਅਸਨ ਪ੍ਰੇਮ ਅਮਾਹੜਾ ਕਿਉਂ ਮਿਲੀਏ ਹਰ ਜਾਏ, ਆਪ ਜੀ ਉਪਦੇਸ਼ ਦੇ ਰਹੇ ਨੇ ਅਸੂ ਦੇ ਮਹੀਨੇ ਦੁਆਰਾ। ਆ ਸਰਬ ਔਰ ਸੇ, ਐੜੇ ਦਾ ਅਰਥ ਹੈ ਸਰਬ ਔਰ ਸੇ, ਸਾਰਿਆਂ ਤਰਫਾਂ ਤੋਂ ਸੁਣਨਾ ਸਤਸੰਗ ਜੀ ਪਰਮੇਸ਼ੁਰ ਦੇ ਨਾਮ ਨੂੰ। ਗੁਰਬਾਣੀ ਚਾਹੁੰਦਾ, ਧਰਤ ਪਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਹੇ ਮੇਰੀ ਜਿੰਦ ਜਾਨ, ਐਸੀ ਵਸਤਾ ਵੀ ਆ ਜਾਂਦੀ ਹੈ ਜਿੰਨੇ ਧਰਤੀ ਪਤਾਲ ਆਕਾਸ਼ਾਂ 'ਚ ਸਤਸੰਗ ਜੀ ਜੀਵ ਰਹਿੰਦੇ ਨੇ। ਪੰਖੀ ਗਣ ਆਕਾਸ਼ ਵਿੱਚ ਉਡਾਰੀਆਂ ਲਾਉਂਦੇ, ਮੱਛੀਆਂ ਪਤਾਲਾਂ 'ਚ ਰਹਿੰਦੀਆਂ, ਕੁਛ ਜੀਵ ਸਤਸੰਗ ਜੀ ਧਰਤੀ ਦੇ ਖੁਸ਼ਕ ਤਲੇ 'ਤੇ ਤੁਰੇ ਫਿਰਦੇ। ਸਾਰਿਆਂ ਥਾਵਾਂ ਤੋਂ ਮੈਨੂੰ ਹਰ ਹਰ ਨਾਮ ਧਿਆਉਣ ਦੀ ਆਵਾਜ਼ ਆ ਰਹੀ ਹੈ। ਕੀ ਆਪਾਂ ਨੂੰ ਤਾਂ ਨਹੀਂ ਸੁਣਦੀ ਸਤਸੰਗਤ ਜੀ? ਗੁਰਬਾਣੀ ਸੱਚ ਕਹਿੰਦੀ ਹੈ, ਇਹ ਮਨ ਦੀ ਅਵਸਥਾ ਹੈ। ਜਦੋਂ ਆਪਾਂ ਅੰਮ੍ਰਿਤਧਾਰੀ ਹੋ ਜਾਂਦੇ ਹਾਂ, ਆਪਾਂ ਨੂੰ ਪੰਜਾਂ ਪਿਆਰਿਆਂ ਦੁਆਰਾ ਇਹੀ ਉਪਦੇਸ਼ ਹੁੰਦਾ ਕਿ ਭਾਈ, ਜਦੋਂ ਤੁਸੀਂ ਦਿਨੇ ਵਿਹਾਰ ਕਰਨੇ ਨੇ, ਤੜਕੇ ਸਾਵਧਾਨ ਹੋ ਕੇ ਉੱਠ ਕੇ ਸਿਮਨ ਭਜਨ ਕਰਨਾ। ਐਸਾ ਸਿਮਨ ਭਜਨ ਕਰਦਿਆਂ ਕਰਦਿਆਂ ਮਨ ਦੀ ਸਟੇਜ ਅਵਸਥਾ ਹੋ ਜਾਵੇ ਕਿ ਸਾਰਿਆਂ ਪਾਸਿਆਂ ਤੋਂ ਪਰਮੇਸ਼ੁਰ ਦੇ ਨਾਮ ਹੀ ਸੁਣਨਾ। ਜੇਤਾ ਸੁਰਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਜਿੱਧਰ ਜਿੱਧਰ ਦੇਖਣਾ ਉੱਧਰ ਪਰਮੇਸ਼ੁਰ ਤੋਂ ਬਿਨਾਂ ਦਿਸਣਾ ਹੀ ਕੁਛ ਨਹੀਂ। ਜਿੱਧਰੋਂ ਜਿੱਧਰੋਂ ਆਵਾਜ਼ਾਂ ਆਉਣ ਸਤਸੰਗਤ ਜੀ, ਉੱਧਰ ਨਾਮ ਤੋਂ ਬਿਨਾਂ ਕੋਈ ਆਵਾਜ਼ਾਂ ਹੀ ਨਹੀਂ। ਇੰਨੀ ਅਵਸਥਾ ਆਪਣੀ ਹੋ ਜਾਵੇ ਨਾ, ਫਿਰ ਵੀ ਵਾਹਿਗੁਰੂ ਮਿਲਦਾ ਨਹੀਂ। ਖਾਲਸਾ ਜੀ, ਕਮਾਈ ਕਰਦੇ ਹਾਂ, ਇੱਥੇ ਤੱਕ ਗੁਰਸਿੱਖ ਦੀ ਅਵਸਥਾ ਆ ਜਾਵੇ, ਫਿਰ ਉਹ ਪ੍ਰੇਮ ਵਿੱਚ ਗਲਤਾਨ ਹੋਇਆ ਹੋਇਆ, ਮਸਤ ਹੋਇਆ ਹੋਇਆ, ਫਿਰ ਪੁੱਛਦਾ ਹੈ, ਮੇਰੇ ਮਨ ਵਿੱਚ ਉਮਾੜਾ ਉਤਸ਼ਾਹ ਹੈ। ਉਤਸ਼ਾਹ ਪ੍ਰੇਮ ਦਾ ਅੰਕੁਰ ਹੈ। ਕੀ ਪੁੱਛਦਾ ਸਤਸੰਗਤ ਜੀ ਆਪਣੇ ਬੇਲੀਆਂ ਤੋਂ, ਸਤਸੰਗੀਆਂ ਤੋਂ, ਗੁਰਸਿੱਖਾਂ ਤੋਂ, ਕਿਉਂ ਮਿਲੀਏ ਹਰ ਜਾਏ, ਕਿ ਹਰੀ ਨੂੰ ਹੁਣ ਕਿਵੇਂ ਮਿਲੀਏ? ਉਹਦੀਆਂ ਆਵਾਜ਼ਾਂ ਵੀ ਚਾਰ ਛਪੇ ਨੇ ਸੁਣਨ ਲੱਗ ਗਈਆਂ। ਜੋ ਬੋਲਤ ਹੈ ਮਿਰਗ ਮੀਰ ਪੰਖੇਰੂ, ਸੋ ਬਿਨ ਹਰ ਜਾਪਤ ਹੋ ਹੈ ਨਹੀਂ ਹੋਰ। ਗੁਰਬਾਣੀ ਕਹਿੰਦੀ ਹੈ, ਜੋ ਮਿਰਗ ਜੰਗਲਾਂ ਦੇ ਪੰਛੀ, ਮਿਰਗ ਆਦਿਕ, ਮੱਛੀਆਂ, ਉਹ ਬਿਨਾਂ ਹਰੀ ਦੇ ਜਾਪ ਤੋਂ ਹੋਰ ਕਹਿੰਦੇ ਬੋਲਦੀਆਂ ਹੀ ਨਹੀਂ। ਸਿਮਰੈ ਧਰਤੀ ਅਰ ਆਕਾਸਾ, ਸਿਮਰੈ ਚੰਦ ਸੂਰਜ ਗੁਣਤਾਸਾ, ਪੌਣ ਪਾਣੀ ਵੈ ਸੰਤਰ ਸਿਮਰੈ, ਸਿਮਰੈ ਸਗਲ ਉਪਾਰ ਜਨ। ਧਰਤੀ ਪੌਣ ਪਾਣੀ ਸਭ ਸਿਮਰਦੇ ਹੈ, ਆਪਾਂ ਨੂੰ ਕਦੇ ਸੁਣੇ? ਆਪ ਨੂੰ ਪਤਾ ਹੋਵੇ, ਸੂਝਵਾਨ ਗੁਰਮੁਖਾਂ ਨੂੰ, ਜਿੱਥੇ ਕਿਤੇ ਜੰਗ ਹੋਇਆ ਹੁੰਦਾ ਖਰਸੇ ਤੇ ਹਾੜ ਬੋਲਦਾ, ਸਿਆਲ ਦੀ ਰੁੱਤ ਨੂੰ ਅੱਧੀ ਰਾਤੋਂ ਬੋਲੇਗਾ, ਗਰਮੀਆਂ ਦੀ ਰੁੱਤ ਨੂੰ ਅੱਧੀ ਦੁਪਹਿਰੇ ਬੋਲੇਗਾ, ਜਦੋਂ ਅਤਿਅੰਤ ਤਪਸ਼ ਹੁੰਦੀ ਹੈ। ਹੈ ਬੂਦੀ ਸਤਸੰਗ ਜੀ ਉੱਥੇ ਹਾੜ ਬੋਲਦਾ ਹੈ, ਕਿਉਂ? ਦੁਖੀ ਹੋ ਕੇ ਜਿਹੜੇ ਸੂਰਮਿਆਂ ਨੇ ਉੱਥੇ ਸ਼ੀਧੀਆਂ ਪਾਈਆਂ, ਉਹਨਾਂ ਦੀ ਆਵਾਜ਼ ਨੂੰ ਖਿੱਚਿਆ ਹੁੰਦਾ ਧਰਤੀ ਨੇ, ਉੱਥੇ ਕੋਈ ਉਹਨਾਂ ਦੀਆਂ ਰੂਹਾਂ ਨਹੀਂ ਹੁੰਦੀਆਂ, ਡਰਨਾ ਨਹੀਂ ਚਾਹੀਏ। ਉਹ ਸਤਸੰਗ ਜੀ ਧਰਤੀ ਦੇ ਅੰਦਰ ਆਵਾਜ਼ ਖਿੱਚਣ ਦੀ ਸ਼ਕਤੀ ਹੈ, ਤੱਤਾਂ ਦੇ ਅੰਦਰ। ਜੇ ਸਤਸੰਗ ਜੀ ਆਕਾਸ਼ ਦੇ ਅੰਦਰ ਆਵਾਜ਼ ਆਪਣੀ ਭਰੀ ਹੈ, ਤਦੇ ਰੇਡੀਓ ਖਿੱਚਦਾ, ਤੱਤਾਂ ਦੇ ਅੰਦਰ ਆਵਾਜ਼ਾਂ ਖਿੱਚਣ ਦੀ ਸ਼ਕਤੀ ਹੈ। ਇਸੇ ਤਰ੍ਹਾਂ ਜਿੱਥੇ ਕਿਤੇ ਸਤਸੰਗ ਜੀ ਬਹੁਤਾ ਜਾਪ ਜਪਿਆ ਜਾਂਦਾ, ਉਸ ਥਾਂ ਦੇ ਉੱਤੇ ਸਤਸੰਗ ਜੀ ਵਾਹਿਗੁਰੂ ਦੇ ਸਿਮਰਨ ਦੀਆਂ ਆਵਾਜ਼ਾਂ ਚੱਲਦੀਆਂ ਨੇ। ਉਹ ਜਿਹੜਾ ਗੁਰਮੁਖ ਬਹੁਤਾ ਭਜਨ ਕਰਦਾ, ਉਹਨੂੰ ਸੁਣਾਈ ਦੇਣ ਲੱਗ ਜਾਂਦੀ। ਐਸੀ ਅਵਸਥਾ ਦੇ ਵਿੱਚ ਵੀ ਸਤਸੰਗਤ ਜੀ ਜੇ ਕਿਸੇ ਪਿਆਰੇ ਦਾ ਨਾਂ ਤਾਂ ਸੁਣੇ, ਪਰ ਉਹ ਆਪਾਂ ਨੂੰ ਦਰਸ਼ਨ ਨਾ ਹੋਣ, ਆਪਾਂ ਤੜਫਦੇ ਹਾਂ ਵੀ ਨੌ ਤਾਂ ਆਵਾਜ਼ ਆ ਰਹੀ ਹੈ ਵੀ ਉਹੀ ਹੈ ਪਰ ਦਿਸਦਾ ਕਾਹਤੇ ਨਹੀਂ। ਐਸੀ ਬਰਾਗਮਈ ਵਸਤਾ ਵਾਲਾ ਜਿਹੜਾ ਗੁਰਮੁਖ ਹੈ, ਜਿਵੇਂ ਪਤੀ ਦਾ ਖੜਕਾ ਸੁਣ ਪਵੇ, ਪੰਥ ਨਿਹਾਰੈ ਕਾਮਨੀ ਲੋਚਨ ਭਰੀ ਰਹੇ ਉਸਾਸਾ, ਉਰਨਾ ਭੀਜੈ ਪੱਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ, ਉੱਡੋ ਨਾ ਕਾਗਾ ਕਾਰੇ ਬੇਗਮ ਦੀਜੇ ਆਪਣੇ ਰਾਮ ਪਿਆਰੇ। ਕਿਸੇ ਇਸਤਰੀ ਨੂੰ ਪਤਾ ਲੱਗ ਜਾਏ ਮੇਰਾ ਪਤੀ ਆ ਰਿਹਾ, ਉਹ ਕਾਂ ਉਡਾਉਣ ਲੱਗ ਜਾਂਦੀ ਹੈ ਮੇਰਾ ਪਤੀ ਆਵੇ, ਉਹਦੇ ਮਨ 'ਚ ਖਿੱਚ ਪੈ ਜਾਂਦੀ ਹੈ। ਇਸੇ ਤਰ੍ਹਾਂ ਸਤਸੰਗ ਜੀ ਜਦੋਂ ਇਹੀ ਜਿਹੀ ਅਵਸਥਾ ਆਉਂਦੀ ਆ ਗੁਰਮੁਖ ਦੀ ਸਿਮਰਨ ਭਜਨ ਵਾਲੇ ਦੀ, ਉਹਦੇ ਮਨ 'ਚ ਹੁੰਦਾ ਵੀ ਸਰੀਰ ਦੀ ਅਵਸਥਾ ਲੰਘਦੀ ਜਾਂਦੀ ਹੈ, ਵਾਹਿਗੁਰੂ ਕਦੋਂ ਮਿਲੇਗਾ, ਫਿਰ ਕਹਿਣਾ ਕਿਹਨੂੰ ਆ ਸਤਸੰਗਤ ਜੀ, ਪੁੱਛਣਾ ਕਿਹਨੂੰ ਆ, ਗੁਰਮੁਖਾਂ ਨੂੰ ਹੀ ਪੁੱਛਣਾ, ਬ੍ਰਹਮ ਗਿਆਨੀਆਂ ਨੂੰ ਪੁੱਛਣਾ, ਸੰਗਤ 'ਚ ਆ ਕੇ ਹੀ ਪੁੱਛਣਾ ਹੈ। ਅਸਤਨ ਪ੍ਰੇਮ ਮਾਹੜਾ, ਪ੍ਰੇਮ ਦਾ ਫਲ ਕੀ ਹੋਇਆ, ਅਸਨ ਆ ਸਰਬ ਔਰ ਸੇ ਸਾਰੀਆਂ ਤਰਫਾਂ ਤੋਂ ਨਾਮ ਸੁਣਨ ਲੱਗ ਗਿਆ ਹੈ, ਸਾਰਿਆਂ ਪਾਸਾਂ ਤੋਂ ਕੰਨਾਂ ਦੇ ਵਿੱਚ ਵਾਹਿਗੁਰੂ ਦੇ ਸਭੋ ਜਪੀਏ ਜਾਪ ਜੇ ਮੁੱਖੋਂ ਬੁਲੇਟਿਆ, ਲੇਕਿਨ ਹਲੇ ਵਾਹਿਗੁਰੂ ਮਿਲਿਆ ਹੈ ਨਹੀਂ। ਕਿਉਂ ਮਿਲੀਏ, ਕਿਵੇਂ ਮਿਲੀਏ ਉਸਨੂੰ, ਕਹਿੰਦੇ ਰਹਿੰਦਾ ਕਿੱਥੇ, ਹਰ ਜਾਏ ਹਰੇਕ ਜਗ੍ਹਾ 'ਚ ਹੀ ਰਹਿੰਦਾ, ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਵਾਢ ਹੈ ਨਾ ਘਾਟ ਵਾਢ ਹੋਤ ਹੈ, ਸਭੈ ਘਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਏਕਲ ਮਾਟੀ ਕੁੰਚਰ ਚੀਟੀ ਭਾਂਜਨ ਹੈ ਵੋ ਨਾ ਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ, ਘਟਾਂ ਘਟਾਂ 'ਚ ਸਮਾਇਆ ਪਰ ਦਿਸਦਾ ਨਹੀਂ। ਕਿਉਂ ਮਿਲੀਏ, ਕਿਵੇਂ ਮਿਲੀਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੈ ਮਾਏ। ਜਿਵੇਂ ਖਾਲਸਾ ਜੀ ਸੰਸਾਰ ਦੇ ਸਮਾਜ ਵਿੱਚ ਜਿਹੜੀਆਂ ਬੀਬੀਆਂ ਸਹੁਰੇ ਜਾ ਕੇ ਇੱਜ਼ਤ ਪਾਉਂਦੀਆਂ ਔਰ ਸ਼ਲਾਘਾ ਕਰਾਉਂਦੀਆਂ, ਸਾਰੇ ਘਰ ਦੇ ਧੰਨ ਧੰਨ ਕਹਿੰਦੇ ਵੀ ਇਹੀ ਜੀ ਲੜਕੀ ਘਰ ਘਰ ਹੋਵੇ, ਉਸ ਨੂੰ ਸਤਸੰਗ ਜੀ ਉੱਥੇ ਸਹੁਰੇ ਵਿੱਚ ਘਰ ਵਿੱਚ ਜਿਹੜਾ ਉਸਨੇ ਆਪਣਾ ਮਾਣ ਪਾਉਣਾ ਹੈ ਉਹਦੇ 'ਚ ਹਿੱਸਾ ਮਾਂ ਦਾ ਜ਼ਿਆਦਾ ਹੁੰਦਾ। ਮਾਂ ਦਾ ਸਤਸੰਗ ਜੀ, ਕਿਉਂ ਜਿਹੀ ਜੀ ਮਾਂ ਨੇ ਸਿੱਖਿਆ ਦੇਣੀ ਹੈ ਲੜਕੀ ਨੂੰ, ਉਹੋ ਜਿਹਾ ਉਹਦਾ ਜੀਵਨ ਬਣ ਜਾਣਾ। ਜੇ ਤਾਂ ਉਹ ਮਾਂ ਕਹਿ ਦੂ ਤੂੰ ਜੋ ਮਰਜ਼ੀ ਕਰੀ, ਮੈਂ ਫਲਾਣੇ ਸਾਧ ਕੋਲੋਂ ਤੈਨੂੰ ਕਰਾ ਕੇ ਦੇ ਦੂੰ, ਤੂੰ ਉਹਦੇ ਜਾ ਕੇ ਸਿਰ 'ਚ ਪਾ ਦੀ, ਉਹ ਤਾਂ ਕਰ ਚੁੱਕੀ ਸੇਵਾ, ਉਹ ਤਾਂ ਜਾਂਦੇ ਨੂੰ ਕਮਲਾ ਕਰ ਦੂ ਸਤਸੰਗ ਜੀ, ਉਹ ਤਾਂ ਬਸ ਸੁੱਖ ਸਾਂਦ ਹੈ, ਉਹ ਗ੍ਰਸਤ ਨਹੀਂ ਉਹ ਨਰਕ ਹੈ। ਜਿਹੜੀ ਮਾਂ ਕਹੇਗੀ ਧੀਏ ਤੂੰ ਕਾਰ ਵਸਤਾ ਕੰਨਿਆ ਦੇਵੀ ਰੂਪ ਹੈ, ਜਦੋਂ ਤੂੰ ਜਾਣਾ ਸਹੁਰੇ ਘਰ ਉਹ ਪਤੀ ਤੇਰਾ ਪਰਮੇਸ਼ਵਰ ਰੂਪ ਹੈ, ਉਹਦੀ ਪ੍ਰਸੰਨਤਾ ਪਰਮੇਸ਼ਵਰ ਦੀ ਪ੍ਰਸੰਨਤਾ ਹੈ। ਕਹਿੰਦੇ ਵੀ ਤੂੰ ਉਸ ਨੂੰ ਜਵਾਬ ਨਹੀਂ ਦੇਣਾ, ਕਿਸੇ ਤਰ੍ਹਾਂ ਦਾ ਕੋਈ ਖਰਬਾ ਬਚਨ ਨਹੀਂ ਬੋਲਣਾ, ਤੂੰ ਉੱਥੇ ਸੁੱਖ ਮਾਣੇਗੀ। ਜਿਵੇਂ ਸਤਸੰਗ ਜੀ ਸਹੁਰੇ ਘਰ ਵਿੱਚ ਲੜਕੀ ਦੇ ਵਸਣ ਦਾ ਸੁੱਖ ਦੇ ਨਾਲ ਸਭ ਤੋਂ ਸਤਸੰਗ ਜੀ ਮਾਂ ਦਾ ਪਰਉਪਕਾਰ ਹੁੰਦਾ, ਇਸੇ ਤਰ੍ਹਾਂ ਗੁਰਸਿੱਖੋ ਆਪਾਂ ਨੂੰ ਵਾਹਿਗੁਰੂ ਨਾਲ ਮਿਲਾਉਣ ਦਾ ਕੌਣ ਆਸਰਾ ਹਨ, ਆ ਸੰਗਤ ਹੈ। ਸੰਤ ਭਗਤ ਗੁਰਸਿੱਖਾਂ ਜਗਤਾਰਨ ਆਏ, ਸ਼ਾਂਤ ਚਿੱਤ ਵਾਲੇ ਗੁਰਮੁਖ ਗੁਰਸਿੱਖ ਗੁਰੂ ਸਾਹਿਬ ਦਾ ਸਤਸੰਗ ਜੀ ਇਹ ਪਰਉਪਕਾਰ ਹੈ ਆਪਾਂ ਨੂੰ ਪਰਮੇਸ਼ਰ ਨਾਲ ਮਿਲਣ ਦਾ। ਸਭਨਾ ਸਹੁਰੇ ਬੰਜਣਾ ਸਭ ਮਕਲਾਬਨ ਹਾਰ, ਨਾਨਕ ਧੰਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਆਪਾਂ ਆ ਮਾਤ ਲੋਕ ਪੇਕਾ ਘਰ ਹੈ, ਪਰਲੋਕ ਨੂੰ ਕਿਹਨੇ ਨਹੀਂ ਜਾਣਾ ਸਤਸੰਗਤ ਜੀ। ਜਿਹੜੀ ਲੜਕੀ ਸਤਸੰਗ ਜੀ ਪੇਕੇ ਘਰ 'ਚ ਰਹਿੰਦੀ ਆ ਉਹਨੂੰ ਵੀ ਪਤਾ ਮੈਂ ਕਿਸੇ ਦਿਨ ਸਹੁਰੇ ਘਰ ਹੋਊਗੀ, ਉਹ ਦਿਨ ਦੂਰ ਨਹੀਂ। ਆਪਾਂ ਵੀ ਜਾਣਦੇ ਹਾਂ ਉਹ ਦਿਨ ਦੂਰ ਨਹੀਂ ਜਿੱਦਣ ਇੱਥੋਂ ਸਤਸੰਗ ਜੀ ਪਰਲੋਕ ਨੂੰ ਜਾਣਾ ਹੈ, ਲੇਕਿਨ ਉਹਨਾਂ ਚਿਰ ਘਬਰਾਹਟ ਹੀ ਹੈ ਜੇ ਸਹੁਰੇ ਘਰ ਦਾ ਭੇਤ ਨਾ ਹੋਵੇ। ਜੇ ਲੜਕੀ ਸਤਸੰਗ ਜੀ ਸੰਗਦੀ ਹੈ ਫਿਰ ਵੀ ਪੁੱਛਦੀ ਰਹਿੰਦੀ ਆ ਸਹੇਲੀਆਂ ਨੂੰ ਆਪਦੀ ਮਾਂ ਨੂੰ ਕਿ ਜਿੱਥੇ ਮੈਂ ਮੇਰਾ ਮੰਗਣਾ ਕੀਤਾ ਸਹੁਰੇ ਘਰ ਕਿਸ ਤਰ੍ਹਾਂ ਦੇ ਨੇ, ਮੇਰੀ ਨਣਦ ਕੈਸੀ ਹੈ, ਸੱਸ ਕੈਸੀ ਹੈ, ਉੱਥੇ ਜੇਠ ਦੇ ਔਰ ਕੈਸੇ ਹਨ। ਉਹ ਹੌਲੀ ਹੌਲੀ ਸੰਗਦੀ ਵੀ ਹੈ ਲੇਕਿਨ ਸਤਸੰਗ ਜੀ ਪੁੱਛਦੀ ਵੀ ਰਹਿੰਦੀ ਆ, ਦਿਲ ਕੰਬਦਾ ਹੈ ਕਿ ਮੈਂ ਉੱਥੇ ਦਿਨ ਕੱਟਣੇ ਨੇ। ਇਸ ਤਰ੍ਹਾਂ ਗੁਰਮੁਖ ਗੁਰਸਿੱਖ ਵੀ ਇੱਥੇ ਬੈਠ ਕੇ ਉਹ ਸੱਚਖੰਡ ਬੈਕੁੰਠ ਧਾਮ ਦਾ ਸਤਸੰਗ ਜੀ ਭੇਤ ਲੈਂਦੇ ਰਹਿੰਦੇ ਨੇ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਇਹੋ ਜਿਹੇ ਥਾਂ 'ਤੇ ਸੰਗਤ 'ਚ ਬੈਠ ਕਰਕੇ ਕਿ ਆਪਾਂ ਪ੍ਰਲੋਕ ਨੂੰ ਜਾਣਾ, ਉੱਥੇ ਆਪਣੇ ਨਾਲ ਕਿਹਾ ਜਿਹਾ ਵਰਤੀਰਾ ਹੋਵੇਗਾ, ਕਿ ਉੱਥੇ ਦੁੱਖ ਮਿਲਣਗੇ, ਕਿ ਉੱਥੇ ਸਾਨੂੰ ਕਿਹਦੇ ਲੜ ਲਾਇਆ ਜਾਵੇਗਾ। ਉਹ ਸਤਸੰਗ ਜੀ ਸਿੱਖਿਆ, ਉੱਥੇ ਦਾ ਗਿਆਨ ਪ੍ਰਾਪਤ ਕਰਨ ਵਾਸਤੇ ਆਪਾਂ ਗੁਰਬਾਣੀ ਦੇ ਨੇੜੇ ਹੋਏ। ਜਿਹੜੇ ਜਗਿਆਸੂ ਦੇ ਮਨ ਵਿੱਚ ਬਹੁਤੀ ਇੱਛਾ ਹੈ ਕਿ ਪਤੀ ਪਰਮੇਸ਼ਰ ਮੈਨੂੰ ਕਦੋਂ ਮਿਲੇਗਾ, ਮੇਰੇ ਮਨ 'ਚ ਪ੍ਰੇਮ ਹੈ। ਖੰਭ ਬਕਾਂਦੜੇ ਜੇ ਲਾਹਾ ਕਿੰਨਾ ਸਾ ਵੀ ਤੋਲ, ਮੇਰੇ ਮਨ ਹਰ ਕੇ ਚਰਨ ਰਵੀਜੈ, ਦਰਸ ਪਿਆਸ ਮੇਰਾ ਮਨ ਮੋਹਿਓ, ਹਰ ਪੰਖ ਲਗਾਏ ਮਲੀਜੈ। ਜੇ ਤੇਰਾ ਦਰਸ਼ਨਾਂ ਦੀ ਪਿਆਸ ਨਾਲ ਮਨ ਬੋਧ ਹੋਇਆ ਹੋਵੇ, ਦਰਸ਼ਨ ਕਰਨੇ ਨੇ, ਤਾਂ ਹਰੀ ਤਾਂ ਬਹੁਤ ਉੱਚਾ ਹੈ, ਅਤ ਉੱਚਾ ਤਾਂ ਕਾ ਦਰਬਾਰ ਆ। ਉੱਚੇ ਥਾਂ 'ਤੇ ਤਾਂ ਸਤਸੰਗਤ ਜੀ ਦੋ ਤਰ੍ਹਾਂ ਜਾਇਆ ਜਾਂਦਾ, ਇੱਕ ਕੀਟੀ ਮਾਰਗ ਹੈ, ਇੱਕ ਬਿਹੰਗਮ ਮਾਰਗ ਹੈ। ਬਿਰਛ ਦੇ ਉੱਤੇ ਫਲ ਹੈ, ਫਲ ਤੱਕ ਸਤਸੰਗ ਜੀ ਕੀੜੀ ਵੀ ਪਹੁੰਚਦੀ ਹੈ ਅਤੇ ਪੰਛੀ ਵੀ ਪਹੁੰਚਦਾ। ਪੰਛੀ ਤਾਂ ਸਹਿਜੇ ਉਡਾਰੀ ਮਾਰੀ ਅਤੇ ਫਲ ਦੇ ਕੋਲੇ, ਕੀੜੀ ਨੂੰ ਕਹੀਏ ਤੂੰ, ਉਹ ਵੀ ਫਲ ਛਕਦੀ ਹੈ। ਉਹ ਸਤਸੰਗ ਜੀ ਟਹਿਣੇ ਤਣੇ 'ਤੇ ਚੜ੍ਹੇਗੀ, ਹੌਲੀ ਹੌਲੀ ਟਹਿਣੀਆਂ 'ਤੇ, ਸ਼ਾਇਦ ਕਿਤੇ ਤੋਂ ਡਿੱਗ ਵੀ ਪਵੇ, ਫਿਰ ਵਿਚਾਰੀ ਦੁਬਾਰਾ ਚੜ੍ਹੇਗੀ। ਪੱਤਿਆਂ ਦੇ ਟਹਿਣੀਆਂ ਦੇ ਉੱਤੋਂ ਦੀ ਹੁੰਦੀ ਹੁੰਦੀ ਕਦ ਫਲ 'ਤੇ ਪਹੁੰਚਣਾ ਹੈ। ਕੀਟੀ ਮਾਰਗ ਵੀ ਹੈ, ਯੋਗ ਸਾਧਨ ਅੱਗੇ ਲੋਕ ਕਰਿਆ ਕਰਦੇ, ਬੜੇ ਧੂਣੀਆਂ ਤਪਾਉਣੀਆਂ, ਜਲ ਧਾਰੇ ਕਰਨੇ, ਉਹ ਸਤਸੰਗ ਜੀ ਕੀੜੀ ਦਾ ਰਸਤਾ ਹੈ। ਸਤਿਗੁਰਾਂ ਨੇ ਸਤਸੰਗਤ ਜੀ ਬਾਣੀ ਬਾਣਾ ਪੰਖ ਪਛਾਨੋ, ਸਾਧ ਸੰਗਤ ਸਥਾਨ ਜਗਮਗ ਨੂਰ ਹੈ। ਆ ਸੰਗਤ ਸਥਾਨ ਦੇ ਉੱਤੇ ਸਤਸੰਗ ਜੀ ਆਉਣ ਵਾਸਤੇ ਬਰਾਗ ਅਤੇ ਵਿਵੇਕ ਦੇ ਖੰਭ ਚਾਹੀਦੇ, ਬਾਣੀ ਅਤੇ ਬਾਣੇ ਦੇ ਫੰਗ ਚਾਹੀਦੇ ਹਨ। ਇਹੋ ਜਿਹੇ ਖੰਭ ਬਕਾਂਦੜੇ ਜੇ ਲਹਾਂ, ਜੇ ਇਹੋ ਜਿਹੇ ਖੰਭ ਕਿਤੇ ਵਿਕਦੇ ਹੋਣ, ਬਰਾਗ ਕਿਤੇ ਵਿਕਦਾ, ਪ੍ਰੇਮ ਕਿਤੇ ਵਿਕਦਾ ਦੇਖਿਆ ਹੱਟੀ ਦੇ ਉੱਤੇ, ਇਹ ਵਾਹਿਗੁਰੂ ਦੀ ਦਾਤ ਹੈ। ਪ੍ਰੇਮ ਤੋਂ ਬਿਨਾਂ ਤਾਂ ਆਪਾਂ ਇੱਥੇ ਨਹੀਂ ਆਏ। ਇਹ ਅਮੋਲਕ ਵਸਤੂ ਹੈ ਸਤਸੰਗਤ ਜੀ, ਐਸੇ ਜਿਹੜੇ ਫੰਗ ਨੇ ਜੇ ਕਿਤੇ ਮਿਲ ਜਾਣ, ਕਿੰਨਾ ਸਾ ਵੀ ਤੋਲ, ਆਪਣੇ ਵੱਟੇ ਤੋਲ ਕਰਕੇ ਬਰਾਬਰ ਲੈ ਲਈਏ ਉੱਥੋਂ, ਮਨ ਤਨ ਧਨ ਦੇ ਕਰਕੇ ਖੰਭ ਲੈ ਲਈਏ। ਖੰਭ ਬਕਾਂਦੜੇ ਜੇ ਨਾ ਕਿੰਨਾ ਸਾ ਵੀ ਤੋਲ, ਜਾਏ ਮਿਲਾਂ ਤਾਂ ਨਾ ਸੱਜਣਾ, ਉਹਨਾਂ ਸੱਜਣਾ ਨੂੰ ਸਤਸੰਗ ਜੀ ਪਰਮੇਸ਼ੁਰ ਨੂੰ ਟੋਲ ਲਈਏ ਜਾ ਕੇ। ਪੰਛੀ ਉਹੀ ਟੋਲ ਸਕਦਾ ਆਕਾਸ਼ ਵਿੱਚ ਕੋਈ ਵਸਤੂ, ਜੇ ਉਹ ਉੱਡੇਗਾ। ਆਪਾਂ ਸਤਸੰਗ ਜੀ ਤਦੇ ਵਾਹਿਗੁਰੂ ਨੂੰ ਮਿਲਾਂਗੇ ਜੇ ਸਾਡੇ ਕੋਲ ਖੰਭ ਹੈਗੇ। ਖੰਭ ਕਿਹਨੇ ਦੇਣੇ ਨੇ? ਖੰਭ ਭਾਈ ਗੁਰੂ ਕਿਆਂ ਨੇ ਲਾਉਣੇ ਨੇ, ਹੋਰ ਕੌਣ ਲਾਊਗਾ? ਜਿਹੜਾ ਬਿਨਾਂ ਖੰਭਾਂ ਤੋਂ ਪੰਛੀ ਬੜਾ ਦੁਖੀ ਹੈ। ਅੱਜ ਅਸੀਂ ਵੀ ਸਤਸੰਗ ਜੀ ਪਰੋਖ ਪਰੋਖ ਗਿਆਨ ਦੇ ਖੰਭਾਂ ਤੋਂ, ਸੁਰਤੀ ਸਿਮਰਤੀ ਦੇ ਖੰਭਾਂ ਤੋਂ, ਬਰਾਗ ਅਤੇ ਵਿਵੇਕ ਦੇ ਖੰਭਾਂ ਤੋਂ, ਬਾਣੀ ਅਤੇ ਬਾਣੇ ਦੇ ਖੰਭਾਂ ਤੋਂ, ਇਹ ਸਾਰੇ ਖੰਭ ਨੇ ਸਤਸੰਗ ਜੀ ਗੁਰੂ ਘਰ ਦੇ ਅੰਦਰ। ਜਿਹੜੇ ਜਿਹੜੇ ਸਤਿਗੁਰੂ ਜੀ ਲਾ ਦਿੰਦੇ ਆ, ਕੁੱਕੜ ਨੂੰ ਵੀ ਫੰਗ ਤਾਂ ਲੱਗੇ ਹੋਏ ਹੈ, ਪਰ ਉਹ ਕਿੱਥੇ ਉੱਡ ਕੇ ਜਾਂਦਾ? ਰੂੜੀ 'ਤੇ ਜਾਂ ਕੋਠੇ 'ਤੇ। ਉਹੀ ਫੰਗ ਹੰਸ ਨੂੰ ਲੱਗੇ ਹੋਏ ਆ, ਉਹ 500 ਕੋਹਦੀ ਉਡਾਰੀ ਮਾਰਦਾ। ਸੋ ਫੰਗ ਫੰਗ 'ਚ ਵੀ ਸਤਸੰਗ ਜੀ ਫਰਕ ਹੈ। ਸੋ ਸਤਿਗੁਰੂ ਜੀ ਆਪਾਂ ਨੂੰ ਸਤਸੰਗ ਜੀ ਬਰਾਗ ਅਤੇ ਵਿਵੇਕ ਦੇ ਪਰੋਖ ਪਰੋਖ ਗਿਆਨ ਦੇ ਜਦੋਂ ਖੰਭ ਦਿੰਦੇ ਹੈ, ਗੁਰਸਿੱਖ ਸਤਸੰਗ ਜੀ ਸੱਚਖੰਡ ਜਾ ਕੇ ਵਾਹਿਗੁਰੂ ਨੂੰ ਮਿਲ ਲੈਂਦਾ ਹੈ। ਮਨ ਤਨ ਪਿਆਸ ਦਰਸ਼ਨ ਘਣੀ, ਲੇਕਿਨ ਖਿੱਚ ਇੰਨੀ ਹੈ ਹਰ ਵੇਲੇ ਸਤਸੰਗ ਜੀ ਪ੍ਰੇਮ ਦੀ ਲਗਨ ਟੁੱਟਦੀ ਨਹੀਂ। ਕੋਈ ਕਾਜੀ ਸੀ ਸਤਸੰਗਤ ਜੀ, ਉਹ ਨਵਾਜ਼ ਪੜ੍ਹੇ। ਜਦੋਂ ਨਵਾਜ਼ ਪੜ੍ਹੇ, ਕੁਦਰਤੀ ਸਤਸੰਗ ਜੀ ਇੱਕ ਲੜਕੀ ਇੱਕ ਪਾਸੇ ਖੜੀ ਹੈ, ਉਹਨੂੰ ਆਪਦਾ ਪਤੀ ਦਿਖਾਈ ਦਿੱਤਾ ਵੀ ਉਹ ਸਾਹਮਣੇ ਖੜਾ, ਮੈਂ ਉਹਨੂੰ ਜਾ ਕੇ ਮਿਲਾਂ। ਉਹ ਕਾਜੀ ਦੇ ਮੂਹਰ ਦੀ ਲੰਘ ਗਈ। ਜਦੋਂ ਲੰਘੀ ਸਤਸੰਗ ਜੀ, ਕਾਜੀ ਨੇ ਬੜਾ ਗੁੱਸਾ ਕੀਤਾ, ਮੇਰੀ ਤਾਂ ਨਵਾਜ਼ ਕਜ਼ਾ ਕਰਤੀ ਇਹਨੇ। ਜਦੋਂ ਹੀ ਸਤਸੰਗ ਜੀ ਨਵਾਜ਼ ਪੜ੍ਹਦਾ ਹਟ ਗਿਆ ਤਾਂ ਦੋ ਕੋਰੜੇ ਮਾਰੇ ਉਹਦੇ। ਉਹਨੇ ਖਿਆਲ ਹੀ ਨਾ ਕੀਤਾ ਆਪਦੇ ਪਤੀ ਕੋਲ ਜਾ ਰਹੀ। ਮਗਰੋਂ ਕਾਜੀ ਨੂੰ ਖਿਆਲ ਆਇਆ, ਮਨਾ ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀਮਲ ਦਿਲ ਤੇ ਧੋਵੈ, ਦੁਨੀਆਂ ਰੰਗ ਨਾ ਆਵੇ ਨੇੜੇ, ਕਲਮ ਖੁਦਾਈ ਪਾਕ ਖਰਾ। ਮੁਸਲਮਾਨ ਤਾਂ ਮੋਮ ਦਿਲ ਹੁੰਦੇ ਹੈ, ਨਰਮ, ਮੈਂ ਕਿਉਂ ਕੋਰੜੇ ਮਾਰਨੇ ਸੀ, ਚੰਗੀ ਮੇਰੀ ਨਵਾਜ਼ ਹੈ। ਜਾ ਕੇ ਸਤਸੰਗ ਜੀ ਲੜਕੀ ਤੋਂ ਮਾਫ਼ੀ ਮੰਗਣ ਲੱਗਾ। ਉਹ ਕਹਿੰਦੀ ਕਾਜੀ ਜੀ, ਮੈਨੂੰ ਤੁਸੀਂ ਕਦੋਂ ਕੋਰੜੇ ਮਾਰੇ ਹੈ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮਾਰੇ ਹੈ ਕਿ ਨਹੀਂ, ਪਰ ਮੈਂ ਉਹ ਹੈਰਾਨ ਹੈ, ਮੇਰਾ ਪਤੀ ਨਾਲ ਪ੍ਰੇਮ ਸੀ, ਉਹ ਪ੍ਰੇਮ 'ਚ ਮੈਨੂੰ ਤੇਰੇ ਕੋਰੜਿਆਂ ਦਾ ਕੋਈ ਖਿਆਲ ਹੀ ਨਹੀਂ ਹੋਇਆ ਮਾਰੇ ਸੀ ਤੂੰ ਕਿ ਨਹੀਂ, ਤੇਰਾ ਖੁਦਾ ਨਾਲ ਪ੍ਰੇਮ ਸੀ, ਤੇਰੀ ਨਵਾਜ਼ ਵਿੱਚ ਕਿਵੇਂ ਫਰਕ ਪੈ ਗਿਆ, ਤੇਰਾ ਪ੍ਰੇਮ ਪੂਰਾ ਨਹੀਂ ਜਿਹੜਾ ਤੂੰ ਕਹਿੰਦਾ, ਮੇਰੀ ਨਵਾਜ਼ ਵਿੱਚ ਵਿਘਨ ਪੈ ਗਿਆ। ਸੋ ਖਾਲਸਾ ਜੀ, ਪ੍ਰੇਮ ਦੀ ਜਿਹੜੀ ਤੇਲ ਧਾਰਾ ਬਤ ਬਿਰਤੀ ਹੈ ਉਹ ਉੱਖੜਦੀ ਨਹੀਂ ਹੈ, ਉਹਨਾਂ ਦੇ ਅੰਦਰ ਕਿਉਂ ਮਿਲੀ ਹੈ ਹਰ ਜਾਏ। ਜਿਹੜੇ ਬੱਚੇ ਨੂੰ ਸਤਸੰਗ ਦੀ ਮਾਂ ਨਾਲ ਮਿਲਣ ਦਾ ਵਿਛੋੜੇ ਦਾ ਦੁੱਖ ਹੈ ਨਾ, ਉਹਨੂੰ ਬਥੇਰੇ ਆਪਾਂ ਉਹਦੇ ਮੂਹਰੇ ਛੁਣਛਣੇ ਜੇ ਖੜਕਾਉਂਦੇ ਹਾਂ ਵੀ ਚੁੱਪ ਕਰ ਜਾਵੇ, ਉਹ ਬਿੰਦਕ ਚੁੱਪ ਕਰ ਜਾਂਦਾ, ਫਿਰ ਵਿਚਾਰਾ ਲੇਰ ਮਾਰਦਾ। ਜੇ ਤਾਂ ਥੋੜ੍ਹਾ ਜਿਹਾ ਵੱਡਾ ਹੋਵੇ ਫਿਰ ਤਾਂ ਖੇਡਣਾ 'ਚ ਪਰਚ ਜਾਂਦਾ, ਛੋਟਾ ਨਹੀਂ ਪਰਚੇਗਾ। ਸਤਸੰਗ ਜੀ ਹਾਰ ਕੇ ਕਹਿ ਹੀ ਦੇਈਦਾ ਮਾਈ ਨੂੰ ਕਿ ਆ ਕੇ ਬੱਚੇ ਨੂੰ ਸਾਂਭ, ਇਹ ਨਹੀਂ ਹੁਣ ਕਿਵੇਂ ਵੀ ਲੋਟ ਆਉਂਦਾ। ਇਸੇ ਤਰ੍ਹਾਂ ਸਤਸੰਗ ਜੀ, ਜਿਨ੍ਹਾਂ ਦੇ ਅੰਦਰ ਬਹੁਤ ਹੀ ਲਗਨ ਹੈ, ਉਹ ਕਿਸੇ ਪਦਾਰਥ ਵਿੱਚ ਰੁਚੀ ਨਹੀਂ ਗੁਰਮੁਖ ਰੱਖਦੇ, ਉਹਨਾਂ ਦੇ ਮਨ ਵਿੱਚ ਇਹੀ ਹੈ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਜਿਵੇਂ ਮਾਤਾ ਦਾ ਸਤਸੰਗ ਪਰਉਪਕਾਰ ਹੈ, ਪਤੀ ਦੇ ਨਾਲ ਸਦਾ ਵਾਸਤੇ ਸੰਬੰਧ ਪਾਉਣਾ ਇਸਤਰੀ ਦਾ ਆਪਣੀ ਲੜਕੀ ਦਾ, ਇੱਥੇ ਹੇ ਮੇਰੇ ਮਾਤਾ ਪਿਤਾ ਰੂਪ ਸੰਤ ਜਨੋ, ਕੋਈ ਹੈ ਸਾਨੂੰ ਲਿਆ ਕੇ ਆਣ ਲਿਆ ਕੇ ਸ਼ਰਨ ਦੇ ਵਿੱਚ ਸੰਗਤ ਵਿੱਚ ਵਾਹਿਗੁਰੂ ਨਾਲ ਮੇਲ ਦੇਵੇ। ਮਨ ਵਿੱਚ ਵੀ ਪਿਆਸਾ ਹੈ, ਤਨ ਵਿੱਚ ਵੀ ਦਰਸ਼ਨਾਂ ਦੀ ਪਿਆਸਾ ਹੈ ਘਣੀ ਬਹੁਤ ਹੀ। ਦਰਸ਼ਨ ਸਤਸੰਗ ਜੀ ਚਾਰ ਤਰ੍ਹਾਂ ਦੇ ਮੰਨੇ, ਸੁਪਨ ਦਰਸ਼ਨ, ਚਿੱਤਰ ਦਰਸ਼ਨ, ਸਰਵਣ ਦਰਸ਼ਨ ਅਤੇ ਪ੍ਰਤੱਖ ਦਰਸ਼ਨ। ਸੁਪਨ ਦਰਸ਼ਨ ਤਾਂ ਆਪਨੇ ਅੱਗੇ ਵੀ ਸੁਣਿਆ ਹੋਵੇਗਾ, ਬਹੁਤ ਸਾਰੇ ਗੁਰਸਿੱਖਾਂ ਨੂੰ ਸਤਸੰਗ ਜੀ ਹੁੰਦੇ ਪਏ। ਭਾਈ ਗੁਰਦਾਸ ਜੀ ਕਾਂਸ਼ੀ ਵਿੱਚ ਚਲੇ ਗਏ, ਮਨ ਵਿੱਚ ਬਹੁਤ ਦੁੱਖ ਮੰਨਦੇ ਹੈ ਕਿ ਆਏ ਹਾਂ ਨੱਠ ਕੇ ਜਾਈਏ ਕਿਵੇਂ ਅੰਮ੍ਰਿਤਸਰ ਸਾਹਿਬ, ਮੋਹਰਾਂ ਤੋਂ ਠੀਕਰੀਆਂ ਬਣਾਤੀਆਂ ਸੀ ਮਹਾਰਾਜ ਨੇ ਪਰਖਣ ਵਾਸਤੇ ਭਾਈ ਗੁਰਦਾਸ ਨੂੰ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਇਹ ਕਹਿ ਬੈਠਾ ਸੀ। ਜੇ ਗੁਰੂ ਸਾਹਿਬ ਪਰਖੇ ਕਹਿੰਦੇ ਸਿਦਕ ਤੋਂ ਡੋਲਣਾ ਨਹੀਂ ਚਾਹੀਦਾ, ਰਾਮ ਕਸੌਟੀ ਜੋ ਸਹਿ ਸੋ ਮਰ ਜੋ ਮਰ ਜੀਵਾ ਹੋਏ। ਕਸਵੱਟੀ 'ਤੇ ਸਤਸੰਗ ਜੀ ਪੂਰੇ ਉਤਰਨਾ ਬੜਾ ਔਖਾ ਹੈ। ਜਦੋਂ ਠੀਕਰੀਆਂ ਦੇਖੀਆਂ ਬਈ ਇੱਥੇ ਹੁਣ ਸੌਦਾਗਰਾਂ ਨੂੰ ਕੀ ਤਾਰੂੰਗਾ ਮਾਇਆ, ਤੁਰਕਾਂ ਦਾ ਰਾਜਾ ਮੰਨ ਲੈਣਗੇ, ਤੰਬੂ ਪਾੜ ਕੇ ਨੱਠਿਆ ਆ, ਅੰਮ੍ਰਿਤਸਰ ਨਹੀਂ ਬੜਿਆ, ਕਾਂਸ਼ੀ ਪਹੁੰਚ ਗਿਆ। 1200 ਮੀਲ ਦਾ ਪਿੰਡ ਹੈ ਸਤਸੰਗ ਜੀ, ਕਾਬਲ ਤੋਂ ਚੱਲ ਕੇ ਕਾਂਸ਼ੀ ਕਿਤੇ ਨੇੜੇ ਸੀ, ਬਿਰਧ ਵਸਦਾ ਸੀ, ਪਰ ਫਿਰ ਵਿਛੜ ਕੇ ਗੁਰਸਿੱਖ ਰਹਿ ਨਹੀਂ ਸਕਦਾ। ਸਾਰੀ ਕਾਂਸ਼ੀ ਸਤਿਕਾਰ ਕਰਦੀ, ਰਾਜੇ ਨੇ ਅੰਮ੍ਰਿਤ ਛਕ ਲਿਆ, ਚਰਨ ਘੌਲ ਲੈ ਲਈ, ਸਿੱਖ 500 ਪੰਡਿਤ ਸਿੱਖ ਬਣ ਗਿਆ। ਐਡਾ ਵੱਡਾ ਕਾਂਸ਼ੀ ਵਿੱਚ ਪ੍ਰਤਾਪ ਜਸ ਹੋਇਆ ਭਾਈ ਗੁਰਦਾਸ ਦਾ, ਚੇਤਨ ਮੱਠ ਹੁਣ ਤੱਕ ਵੀ ਉਹਨਾਂ ਦੀ ਯਾਦ ਵਿੱਚ ਸਥਾਨ ਹੈ। ਸੰਸਕ੍ਰਿਤ ਦਾ ਵਿਦਿਆਲਾ ਚੱਲਦਾ ਜਿੱਥੇ ਭਾਈ ਗੁਰਦਾਸ ਜੀ ਦੇ ਠਹਿਰੇ। ਪਰ ਸਤਸੰਗਤ ਜੀ, ਜਿਵੇਂ ਮੱਛੀ ਨੂੰ ਭਾਵੇਂ ਰੇਸ਼ਮ ਦੇ ਪਟੋਲਿਆਂ 'ਚ ਲਪੇਟ ਦਈਏ, ਉਹਨੂੰ ਪਾਣੀ ਬਿਨਾਂ ਨਹੀਂ ਸ਼ਾਂਤੀ। ਉਹ ਨਹੀਂ ਕਹਿੰਦੀ ਕਿ ਮੈਨੂੰ ਰੇਸ਼ਮ ਚੰਗਾ ਹੈ, ਉਹ ਕਹਿੰਦੀ ਹੈ ਮੈਨੂੰ ਤਾਂ ਪਾਣੀ ਚੰਗਾ ਹੈ। ਗੁਰਸਿੱਖ ਨੂੰ ਸਤਸੰਗ ਜੀ ਗੁਰੂ ਤੋਂ ਵਿਚਰ ਕੇ ਕਿੱਥੇ ਸ਼ਾਂਤੀ। ਰਾਤ ਨੂੰ ਸਤਸੰਗ ਜੀ ਸੁਪਨਾ ਆਇਆ ਕਿ ਮਹਾਰਾਜ ਦੇ ਦਰਸ਼ਨ ਹੋਏ। ਸੁਪਨ ਚਰਿੱਤਰ ਚਿੱਤਰ ਬਾਨ ਕੇ ਬਣੇ ਵਿੱਚ ਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਪਰਮ ਦਿਆਲ ਲਾਲ ਲੋਚਨ ਵਿਸਾਰ ਮੁਖ ਬਚਨ ਰਸਾਲ ਮਦ ਮਧੁਰ ਪਿਆਏ ਹੈ। ਸੋਭਤ ਸੁਜਾਸਨ ਬਲਾਸਨ ਦੇ ਅੰਕ ਮਾਨ ਪ੍ਰੇਮ ਰਸ ਬਿਸਮੋਏ ਸਹਿਜ ਸਮਾਏ। ਚਾਤਰਕ ਸ਼ਬਦ ਸੁਣ ਅੱਖੀਆਂ ਉੱਗਰ ਗਈ, ਭਈ ਜਲ ਮੀਨ ਗਤ ਬਿਰ ਹੋ ਜਗਾਏ। ਸੁਪਨੇ 'ਚ 6ਵੇਂ ਪਾਤਸ਼ਾਹ ਦਰਸ਼ਨ ਭਾਈ ਗੁਰਦਾਸ ਜੀ ਕਰ ਰਹੇ ਨੇ, ਮੱਥਾ ਟੇਕ ਰਹੇ ਨੇ, ਚਰਨਾਂ ਨੂੰ ਛੋਹ ਰਹੇ ਨੇ। ਸੁਪਨੇ ਆਇਆ ਪੀ ਗਿਆ ਮੈਂ ਜਲ ਭੁਰਿਆ ਰੋਏ, ਆਏ ਨਾ ਸੱਕਾਂ ਤੁਝ ਕਨ ਪਿਆਰੇ ਭੇਜ ਨਾ ਸੱਕਾਂ ਕੋਏ। ਆਓ ਸੁਭਾਗੀ ਨਿੰਦੜੀਏ ਮਤ ਸੌ ਦੇਖਾਂ ਸੋਏ, ਜਾਗਣ ਤੇ ਸੁਪਨਾ ਭਲਾ ਬਸੀਏ ਪ੍ਰਭ ਸੰਗ। ਜਿਹੜੇ ਗੁਰਸਿੱਖ ਦੇ ਮਨ ਵਿੱਚ ਇੱਛਾ ਬਣੀ ਰਹਿੰਦੀ ਹੈ ਮਹਾਰਾਜ ਦੇ ਦਰਸ਼ਨ ਹੋਣ, ਸਾਰਾ ਦਿਨ ਜਾਪ ਜਪਦਾ, ਰਾਤ ਨੂੰ ਸੁਪਨੇ 'ਚ ਸਤਸੰਗ ਜੀ ਕਈ ਵਾਰੀ ਦਰਸ਼ਨ ਹੋ ਜਾਂਦੇ। ਜੇ ਸੁਪਨੇ 'ਚ ਵੀ ਜਾਗ ਆ ਜਾਵੇ ਫਿਰ ਮਨ ਤੜਫਦਾ, ਮਨਾਂ 'ਚ ਨੀਂਦ ਆਈ ਰਹਿੰਦੀ ਤਾਂ ਸੁਪਨਾ ਤਾਂ ਨਾ ਖਤਮ ਹੁੰਦਾ, ਕਿ ਜਾਗ ਕੇ ਸੁਪਨੇ ਨੇ ਖਤਮ ਹੋ ਜਾਣਾ। ਉਧਰ ਬਬੀਹਾ ਬੋਲ ਪਿਆ ਸਤਸੰਗੀ ਭਾਈ ਗੁਰਦਾਸ ਨੂੰ ਜਾਗ ਆ ਗਈ। ਚਾਤਰਕ ਸ਼ਬਦ ਸੁਣ ਅੱਖੀਆਂ ਉੱਗਰ ਗਈ। ਜਦੋਂ ਅੱਖੀਆਂ ਉੱਗੜੀਆਂ ਹਾਲਤ ਕੀ ਹੋਈ ਭਾਈ ਗੁਰਦਾਸ ਦੀ? ਭਈ ਜਲ ਮੀਨ ਗਤ ਬਿਰ ਹੋ ਜਗਾਏ। ਉਹ ਜਿਵੇਂ ਜਲ ਤੋਂ ਵਿਛੜ ਕੇ ਮੱਛੀ ਦੀ ਹਾਲਤ ਹੁੰਦੀ, ਭਾਈ ਗੁਰਦਾਸ ਤੜਫਣ ਲੱਗ ਗਿਆ। ਹੇ ਮਹਾਰਾਜ, ਤੁਸੀਂ ਮੈਨੂੰ ਸੁਪਨੇ 'ਚ ਦਰਸ਼ਨ ਦਿੱਤੇ, ਪ੍ਰਤੱਖ ਕਦੋਂ ਦੇਵੋਗੇ? ਇਹ ਸੀ ਸੁਪਨ ਦਰਸ਼ਨ। ਚਿੱਤਰ ਦਰਸ਼ਨ, ਜਿਵੇਂ ਸਤਸੰਗੀ ਫੋਟੋਆਂ ਦਾ ਦਰਸ਼ਨ ਕਰ ਲੈਂਦੇ ਹਾਂ। ਨੌਵੇਂ ਪਾਤਸ਼ਾਹ ਢਾਕੇ 'ਚ ਗਏ, ਬਲਾਕੀ ਦਾਸ ਮਸੰਦ ਸੀ, ਉਹਦੀ ਮਾਂ ਕਹਿਣ ਲੱਗੀ, ਹੈ ਮਹਾਰਾਜ, ਹਜ਼ਾਰਾਂ ਕੋਹਾਂ ਤੋਂ ਤੁਸੀਂ ਪੰਜਾਬ 'ਚੋਂ ਆਏ ਹੋ, ਫਿਰ ਕਦੋਂ ਆਉਣਾ ਤੁਸੀਂ ਮੁੜ ਕੇ? ਤੁਸੀਂ ਮੈਨੂੰ ਹੁਕਮ ਕਰੋ, ਮੈਂ ਤੁਹਾਡੀ ਫੋਟੋ ਖਿਚਾਉਣੀ ਚਾਹੁੰਦੀ। ਉਦੋਂ ਕੈਮਰੇ ਨਹੀਂ ਸੀ ਹੁੰਦੇ, ਉਦੋਂ ਚਿੱਤਰਕਾਰ ਚਿੱਤਰਦੇ ਹੁੰਦੇ ਸੀ ਮੂਹਰੇ ਬੈਠ ਕੇ। ਚਤੇਰਾ ਬੁਲਾ ਲਿਆ, ਚਤੇਰੇ ਤੋਂ ਸਤਸੰਗ ਜੀ ਨੌਵੇਂ ਪਾਤਸ਼ਾਹ ਦੀ ਫੋਟੋ ਚਿਤਰਾਈ ਸੀ, ਬਲਾਕੀ ਦਾਸ ਮਸੰਦ ਦੀ ਮਾਂ ਨੇ। ਚਤੇਰਾ ਸਭ ਕੁਛ ਬਣਾਈ ਜਾਂਦਾ, ਮਹਾਰਾਜ ਦਾ ਚਿਹਰਾ ਨਹੀਂ ਬਣਿਆ ਸਤਸੰਗ ਜੀ ਉਹਦੇ ਕੋਲ। ਮਹਾਰਾਜ ਮੁਸਕਰਾਉਣ ਲੱਗ ਗਏ, ਆਪ ਉਹਦੀ ਕਲਮ ਲੈ ਕੇ ਸੱਚੇ ਪਾਤਸ਼ਾਹ ਨੇ ਚਿਹਰਾ ਬਣਾਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ। ਇਸ ਤਰ੍ਹਾਂ ਭਾਈ ਵਿਧੀ ਚੰਦ ਨੇ ਸਤਸੰਗ ਜੀ ਛੇਵੇਂ ਪਾਤਸ਼ਾਹ ਦੀ ਫੋਟੋ ਦਾ ਖਿੱਚਣ ਦੀ ਚਿਤਰਨ ਦੀ ਇੱਛਾ ਧਾਰੀ ਸੀ। ਸੋ ਇਹ ਚਿੱਤਰ ਦਰਸ਼ਨ, ਸਰਬਨ ਦਰਸ਼ਨ ਨੇ ਜਿਹੜੇ ਆਪਾਂ ਰੋਜ਼ ਕਥਾ ਸੁਣਦੇ ਹਾਂ ਗੁਰੂ ਸਾਹਿਬ ਦੀ, ਉਹਨਾਂ ਚਿਰ ਗੁਰੂ ਸਾਹਿਬ ਵੱਲ ਧਿਆਨ ਰਹਿੰਦਾ ਹੈ। ਪ੍ਰਤੱਖ ਦਰਸ਼ਨ ਭਾਈ ਜਿਹੜੇ ਭਾਗਾਂ ਵਾਲੇ ਗੁਰਮੁਖ ਨੇ, ਜਿਨ੍ਹਾਂ ਨੇ ਸਤਸੰਗ ਜੀ ਬਿਬੀਹੇ ਮੰਗੂ ਪ੍ਰਿਓ 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 ਸਵਾਂਤੀ ਬੂੰਦ ਨੂੰ ਜਿਵੇਂ ਕਰਦਾ ਹੈ, ਇਹ ਜਿਹੜੇ ਅਭਿਆਸੀ ਗੁਰਮੁਖ ਨੇ ਸਤਸੰਗਤ ਜੀ, ਉਹਨਾਂ ਨੂੰ ਦਸਵੇਂ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਕੋਈ ਵੀ ਦਸਵੇਂ ਪਾਤਸ਼ਾਹੀਆਂ ਵਿੱਚੋਂ ਸਰੂਪ ਹੈ ਜੋ ਭਾਵਨਾ ਨਾਲ ਕੋਈ ਗੁਰਮੁਖ ਚੇਤੇ ਕਰਦਾ ਹੈ, ਸਤਿਗੁਰੂ ਜੀ ਉਹ ਜਿਹਾ ਸਰੂਪ ਧਾਰ ਕੇ ਦਰਸ਼ਨ ਦੇ ਦਿੰਦੇ ਹੈ। ਸਤਿਗੁਰੂ ਤਾਂ ਬਹੁਤ ਵੱਡੇ ਦਿਆਲੂ ਕਿਰਪਾਲੂ ਹਨ। ਬੇਣੀ ਸਤਸੰਗ ਜੀ ਪੰਡਿਤ ਆਇਆ ਗੋਇੰਦਵਾਲ ਸਾਹਿਬ, ਕਹਿੰਦਾ ਮਹਿਮਾ ਤਾਂ ਬੜੇ ਸੁਣੀ ਆ, ਬੜੀ ਦੂਰੋਂ ਆਇਆ ਗੁਰੂ ਅਮਰਦਾਸ ਜੀ ਦੀ, ਮੈਂ ਤਾਂ ਸੰਪੂਰਨ ਗੁਰੂ ਸਮਝਾਂਗਾ ਜੇ ਮੈਨੂੰ ਕ੍ਰਿਸ਼ਨ ਦੇ ਰੂਪ ਵਿੱਚ ਦਰਸ਼ਨ ਦੇਣ, ਮੈਂ ਤਾਂ ਕ੍ਰਿਸ਼ਨ ਦਾ ਭਗਤ ਹਾਂ। ਸਤਸੰਗ ਜੀ, ਗੁਰੂ ਅਮਰਦਾਸ ਜੀ ਜਦੋਂ ਆ ਕੇ ਦਰਸ਼ਨ ਦੇਖੇ ਤਾਂ ਕ੍ਰਿਸ਼ਨ ਬੈਠਾ ਦਿਖਿਆ, ਆਪ ਨੇ ਕ੍ਰਿਸ਼ਨ ਦੇ ਰੂਪ ਵਿੱਚ ਦਰਸ਼ਨ ਦਿੱਤੇ। ਸਰਮੀ ਰੰਗੀ ਰੂਪੀ ਤੂੰ ਹੈ, ਵਾਹਿਗੁਰੂ ਸਾਰਿਆਂ ਰੰਗਾਂ ਰੂਪਾਂ 'ਚ ਵਰਤਦਾ ਹੈ। ਉਹਦੀ ਇੱਛਾ ਪੂਰੀ ਕਰਨ ਵਾਸਤੇ ਸਤਸੰਗ ਜੀ ਕ੍ਰਿਸ਼ਨ ਰੂਪ ਦੇਸੇ ਮਹਾਰਾਜ ਜੀ। ਐਸੇ ਸਤਸੰਗ ਜੀ ਸਮਰੱਥ ਸਤਿਗੁਰੂ ਨਾਨਕ ਦੇਵ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ। ਸੋ ਕਿਉਂ ਨਹੀਂ ਸਤਸੰਗ ਜੀ ਉਹਨਾਂ ਨੂੰ ਦਰਸ਼ਨ ਦੇਣਗੇ ਜਿਨ੍ਹਾਂ ਦੇ ਮਨ ਵਿੱਚ ਇੰਨੀ ਇੱਛਾ ਹੈ। ਸੰਤ ਸਹਾਈ ਪ੍ਰੇਮ ਕੇ ਹੋ ਤਨ ਕੈ ਲਾਗਾ ਪਾਏ। ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ, ਜਿਵੇਂ ਪਤੀ ਦੀ ਪ੍ਰਾਪਤੀ ਅਰਥ ਦਰਸ਼ਨਾਂ ਵਾਸਤੇ ਉਹ ਸੁਹਾਗਣਾ ਇਸਤਰੀਆਂ ਦੇ ਅੰਦਰ ਇੱਛਾ ਤੀਬਰ ਰਹਿੰਦੀ ਹੈ, ਐ ਗੁਰਮੁਖ ਗੁਰਸਿੱਖ ਦੇ ਮਨ ਵਿੱਚ ਵੀ ਸਤਸੰਗ ਜੀ ਇੰਨੀ ਤੀਬਰ ਇੱਛਾ ਰਹਿਣੀ ਚਾਹੀਏ। ਦੂਸਰੇ ਪਕਸ਼ ਦੇ ਅੰਦਰ ਜਿੰਨਾ ਚਿਰ ਪ੍ਰੇਮ ਨਹੀਂ ਉਨਾ ਚਿਰ ਨਾਮ ਹੀ ਨਹੀਂ ਸੁਣਿਆ ਜਾਂਦਾ। ਜਦੋਂ ਨਾਮ ਸੁਣਾਂਗੇ ਪੜ੍ਹਾਂਗੇ ਫਿਰ ਭਾਈ ਜਿਹਦੇ ਨਾਲ ਪ੍ਰੇਮ ਆ ਉਹ ਮਿਲ ਵੀ ਪਵੇਗਾ। ਪ੍ਰੇਮ ਦੀ ਉਤਪਤੀ ਕੌਣ ਕਰਦਾ ਹੈ? ਹੇ ਮਾਤਾ ਪਿਤਾ ਰੂਪ ਸੰਤ ਜਨੋ, ਸਾਨੂੰ ਦਰਸ਼ਨਾਂ ਦੀ ਇੱਛਾ ਹੈ, ਸਾਡੇ ਅੰਦਰ ਪ੍ਰੇਮ ਹੈ, ਪ੍ਰੇਮ ਕਿਸਨੇ ਪੈਦਾ ਕੀਤਾ? ਸੰਤ ਸਹਾਈ ਪ੍ਰੇਮ ਕੇ, ਸ਼ਾਂਤ ਚਿੱਤ ਵਾਲੇ ਗੁਰਮੁਖ ਸਤਸੰਗ ਜੀ, ਬਾਬਾ ਬੁੱਢਾ ਜੀ ਜੈਸੇ, ਭਾਈ ਵਿਧੀ ਚੰਦ ਜੀ, ਭਾਈ ਗੁਰਦਾਸ ਜੀ ਜੈਸੇ ਜਿਹੜੇ ਰੋਜ਼ ਸੰਗਤ ਕਰਨ ਵਾਲੇ ਗੁਰਮੁਖ ਗੁਰਸਿੱਖ ਨੇ, ਉਹ ਭਾਈ ਸਹਾਇਤਾ ਕਰਦੇ ਨੇ ਪ੍ਰੇਮ ਵਿੱਚ ਗਲਤਾਨ ਕਰਨ ਦੀ। ਜਦੋਂ ਸੰਗਤ ਜਿਉਂ ਜਿਉਂ ਬੱਚੇ ਆਉਣ ਲੱਗ ਜਾਂਦੇ ਆਪਣੇ ਨਾਲ, ਉਹ ਵੀ ਸਤਸੰਗ ਜੀ ਸਹਿਜੇ ਸਹਿਜੇ ਪ੍ਰੇਮੀ ਬਣ ਜਾਂਦੇ ਹੈ। ਹੋ ਤਿਨਕੇ ਲਾਗਾਂ ਪਾਏ, ਐਸੇ ਸੰਤਾਂ ਮਹਾਤਮਾ ਦੇ ਸੰਗਤ ਦੇ ਸਤਸੰਗ ਜੀ ਚਰਨੀ ਲੱਗੀਏ। ਐਵੇਂ ਨਹੀਂ ਸੰਗਤ ਦੇ ਆਪਾਂ ਜੋੜੇ ਝਾੜਦੇ ਕਿ ਇਹ ਸੰਗਤ ਦੀ ਧੂੜੀ ਲੈਣ ਨਾਲ ਸਾਡੇ ਅੰਦਰ ਪ੍ਰੇਮ ਵਧੇਗਾ, ਪ੍ਰੇਮ ਦੀ ਖਿੱਚ ਜਾਗ ਪਵੇਗੀ। ਜਦੋਂ ਪ੍ਰੇਮ ਵਧੇਗਾ ਸਤਸੰਗ, ਫਿਰ ਦਰਸ਼ਨਾਂ ਦੀ ਖਿੱਚ ਵੀ ਹੋਵੇਗੀ ਨਾ। ਬਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀਂ ਜਾਏ। ਹੇ ਮਹਾਰਾਜ, ਬਿਣ ਪ੍ਰਭ ਕਿਉਂ ਸੁਖ ਪਾਈਐ? ਬਿਨਾਂ ਪਤੀ ਪ੍ਰਭੂ ਤੋਂ ਕਿਵੇਂ ਇਸਤਰੀ ਸੁਖ ਪਾ ਸਕਦੀ ਹੈ ਪ੍ਰਤੱਖ ਪਤੀ ਤੋਂ ਬਿਨਾਂ? ਭਾਵੇਂ ਲੱਖਾਂ ਪਦਾਰਥ ਘਰ ਵਿੱਚ ਹੋਣ, ਹੱਬੇ ਟੋਲ ਸੁਹਾਵਣੇ, ਸੋ ਬੈਠਾ ਅੰਗਣ ਮੱਲ, ਪਹੀ ਨਾ ਬੰਜਾ ਬਿਰਥਰਾ, ਜੋ ਕਰ ਆਵੇ ਚੱਲ। ਸਾਰੇ ਪਦਾਰਥਾਂ ਨਾਲ ਘਰ ਭਰਿਆ ਹੋਵੇ ਸਤਸੰਗਤ ਜੀ, ਇੱਥੋਂ ਪ੍ਰਦੇਸ਼ ਤੋਂ ਮਾਇਆ ਕਮਾ ਕਮਾ ਲੱਖ ਘਰਾਂ ਨੂੰ ਭੇਜ ਦਈਏ, ਜਿਹੜੀ ਸੁਹਾਗ ਵਾਲੀ ਇਸਤਰੀ ਹੈ ਸਤਸੰਗਤ ਜੀ ਨੇਕ, ਉਹ ਸੋਚਦੀ ਰਹੂਗੀ ਕਿ ਪਤੀ ਬਿਨਾਂ ਮੈਨੂੰ ਇਹ ਚੰਗੇ ਨਹੀਂ ਲੱਗਦੇ। ਉਹ ਪ੍ਰਦੇਸ਼ ਵਿੱਚ ਹੈ। ਇਸੇ ਤਰ੍ਹਾਂ ਸਤਸੰਗ ਜੀ ਘਰ ਵਿੱਚ ਸਾਰੇ ਆਪਾਂ ਨੂੰ ਪਦਾਰਥ ਮਿਲ ਜਾਣ, ਪਰ ਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਤਾਂ ਸਤਸੰਗ ਜੀ ਸੁੱਖ ਨਹੀਂ ਹੈ। ਆਪ ਜੀ ਕਹਿੰਦੇ ਬ੍ਰਾਹਮਣ ਕਿਉਂ ਸੁੱਖ ਪਾਈਐ ਦੂਜੀ ਨਾਹੀ ਜਾਏ, ਜਿਵੇਂ ਪਤੀ ਤੋਂ ਬਿਨਾਂ ਕੋਈ ਜਗ੍ਹਾ ਨਹੀਂ ਇਸਤਰੀ ਨੂੰ। ਅੱਜ ਆਪਾਂ ਨੂੰ ਵੀ ਭਾਈ ਗੁਰੂ ਤੋਂ ਬਿਨਾਂ ਕੋਈ ਜਗ੍ਹਾ ਹੈ? ਭਾਵੇਂ ਆਪੋ ਆਪਣੇ ਘਰਾਂ 'ਚ ਰਹਿੰਦੇ, ਪਤਾ ਨਹੀਂ ਕਦੋਂ ਸਤਸੰਗ ਜੀ ਬਿਰਧ ਅਵਸਥਾ 'ਚ ਪੁੱਤ ਧੀ ਧੱਕੇ ਦੇਣ ਲੱਗ ਜਾਂਦੇ, ਪਰ ਇਸ ਘਰ ਵਿੱਚੋਂ ਕੋਈ ਧੱਕਾ ਨਹੀਂ ਦਿੰਦਾ। ਗੁਰੂ ਸਾਹਿਬ ਸਾਰਿਆਂ ਨੂੰ ਸਤਸੰਗ ਜੀ ਗੜ ਲਾਉਂਦੇ ਹਨ। ਸੋ ਆਪ ਜੀ ਅੱਗੇ ਕਹਿੰਦੇ ਹਨ, ਜਿੰਨੀ ਚਾਖਿਆ ਪ੍ਰੇਮ ਰਸੇ ਤ੍ਰਿਪਤ ਰਹੇ ਆਗਾਏ। ਜਿਨ੍ਹਾਂ ਨੇ ਭਾਈ ਪ੍ਰੇਮ ਰਸ ਨੂੰ ਚੱਖਿਆ ਹੈ, ਪ੍ਰੇਮ ਦੁਆਰਾ ਰਸ ਨੂੰ ਕਿਵੇਂ ਚੱਖੀਦਾ ਹੈ? ਜਦੋਂ ਮਨ 'ਚ ਪ੍ਰੇਮ ਹੋਊ ਉਦੋਂ ਗੁਰਬਾਣੀ ਵਿੱਚ ਸੁਰਤੀ ਟਿਕੇਗੀ, ਕਥਾ ਵਿੱਚ ਕੀਰਤਨ ਵਿੱਚ ਉਦੋਂ ਆਪਣੀ ਮਨ ਦੀ ਬਿਰਤੀ ਟਿਕੇਗੀ ਜਦੋਂ ਮਨ 'ਚ ਪ੍ਰੇਮ ਹੋਵੇਗਾ। ਜੇ ਨਹੀਂ ਪ੍ਰੇਮ ਹੋਵੇਗਾ ਫਿਰ ਟਿਕੇਗੀ ਨਹੀਂ। ਜਦੋਂ ਬਿਰਤੀ ਟਿਕੇਗੀ ਸਤਸੰਗ ਜੀ ਫਿਰ ਰਸ ਵੀ ਆਵੇਗਾ। ਜੇ ਉਹ ਰਸ ਤੁਹਾਨੂੰ ਕੋਈ ਪੁੱਛੇ ਇੱਥੋਂ ਉੱਠ ਕੇ, ਕਿਹਾ ਜਿਹਾ ਆਇਆ ਸੀ ਕੀ ਦੱਸ ਸਕਦੇ ਹਾਂ ਆਪਾਂ? ਕਹੇ ਕਬੀਰ ਗੂੰਗਾ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਗੂੰਗਾ ਗੁੜ ਖਾ ਲਵੇ ਉਹਨੂੰ ਪੁੱਛ ਲਈਏ ਕਿੰਨਾ ਮਿੱਠਾ, ਉਹ ਵੀ ਮਚਕਾਰੇ ਮਾਰਦਾ ਦੱਸ ਨਹੀਂ ਸਕਦਾ। ਆਹ ਭਾਈ ਜਿਹੜਾ ਨਾਮ ਰਸ ਹੈ ਇਹਨੂੰ ਕੌਣ ਦੱਸ ਸਕੇਗਾ? ਸੋ ਅੱਗੇ ਆਪ ਜੀ ਫਰਮਾਉਂਦੇ ਹਨ, ਸਤਸੰਗਤ ਜੀ ਆਪ ਤਿਆਗ ਬੇਨਤੀ ਕਰੈ ਲਿਹੋ ਪ੍ਰਭੂ ਲੜ ਲਾਏ। ਜਿਨ੍ਹਾਂ ਨੇ ਸਤਸੰਗ ਜੀ ਪ੍ਰੇਮ ਰਸ ਵਿੱਚ ਚੱਖਿਆ ਹੈ ਉਹਨਾਂ ਨੂੰ ਆਤਮ ਤ੍ਰਿਪਤੀ ਹੈ, ਵਿਸ਼ਿਆਂ ਵੱਲੋਂ ਵੀ ਤ੍ਰਿਪਤ ਹੋ ਗਏ। ਉਹ ਆਤਮ ਤ੍ਰਿਪਤੀ ਹੈ ਕਿ ਮਨ ਉਹਨਾਂ ਦਾ ਇਕਾਗਰ ਹੋ ਗਿਆ, ਸਵਰਗ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਨੇ, ਇੱਛਾ ਨਹੀਂ ਰੱਖਦੇ। ਜਿਹੜੀ ਵਸਤੂ ਖਾ ਕੇ ਆਪਾਂ ਤ੍ਰਿਪਤ ਹੋ ਜਾਈਏ ਉਹਦੀ ਫਿਰ ਇੱਛਾ ਖਤਮ ਹੋ ਜਾਂਦੀ ਹੈ ਕਿ ਨਹੀਂ ਅੰਦਰ? ਇਸੇ ਤਰ੍ਹਾਂ ਸਤਸੰਗ ਜਿਨ੍ਹਾਂ ਨੇ ਨਾਮ ਰਸ ਨੂੰ ਚੱਖ ਲਿਆ ਉਹਨਾਂ ਨੂੰ ਹੋਰ ਰਸਾਂ ਕਰਕੇ ਤ੍ਰਿਪਤੀ ਹੋ ਜਾਂਦੀ ਹੈ, ਇੱਛਾ ਹੀ ਨਹੀਂ ਰਹਿੰਦੀ ਹੈ, ਸਦਾ ਵਾਸਤੇ ਰੱਜ ਜਾਂਦੇ ਹਨ। ਆਪ ਤਿਆਗ ਬੇਨਤੀ ਕਰੈ ਲਿਹੋ ਪ੍ਰਭੂ ਲੜ ਲਾਏ। ਉਹ ਆਪਾ ਭਾਵ ਹੰਗਤਾ ਹੋਮੈ ਤਿਆਗ ਕਰਕੇ ਸਤਸੰਗਤ ਜੀ ਬੇਨਤੀਆਂ ਕਰਦੇ ਨੇ, ਹੇ ਪ੍ਰਭੂ ਹੇ ਪਰਮੇਸ਼ਵਰ ਸਮਰੱਥ ਆਪਣੇ ਸ਼ਰਨ ਰੂਪੀ ਪੱਲੇ ਨਾ ਲਾ ਲਾ। ਆਪਾਂ ਗੁਰੂ ਕੀ ਸ਼ਰਨ ਆਏ ਹਾਂ, ਇੱਥੇ ਬੈਠ ਕੇ ਜਿੰਨਾ ਚਿਰ ਬਿਰਤੀ ਟਿਕੀ ਰਹੂ ਇਹ ਸਮਝ ਲਿਓ ਆਪਾਂ ਨੂੰ ਮਾਰ ਨੇ ਆਪਣਾ ਪੱਲਾ ਪਕੜਾਇਆ ਹੋਇਆ ਹੈ। ਜਦੋਂ ਸ਼ਬਦ ਤੋਂ ਬਿਰਤੀ ਉਖੜਦੀ ਹੈ ਉਦੋਂ ਸਮਝ ਲਓ ਆਪਣਾ ਪੱਲਾ ਛੁੱਟ ਗਿਆ। ਜਦੋਂ ਵੀ ਸੰਗਤ ਚ ਆਈਏ ਸਤਸੰਗ ਜੀ ਮਨ ਨੂੰ ਇਕਾਗਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਏ, ਉਹਨਾਂ ਚਿਰ ਮਹਾਰਾਜ ਹਾਜ਼ਰੀ ਲਾਉਣਗੇ ਕਿ ਸਾਡੀ ਸ਼ਰਨ ਵਿੱਚ ਲੱਗਿਆ ਰਿਹਾ ਹੈ, ਸਾਡਾ ਪੱਲਿਆ ਪਕੜਿਆ ਰਿਹਾ। ਉਸ ਨੂੰ ਪੱਲੇ ਪਕੜੇ ਦੀ ਲਾਜ ਆ ਜਾਂਦੀ ਹੈ ਸਤਸੰਗ ਜੀ ਪਰਮੇਸ਼ਵਰ ਨੂੰ। ਸੋ ਆਪ ਜੀ ਅੱਗੇ ਫਰਮਾਉਂਦੇ, ਜੋ ਹਰ ਕੰਥ ਮਲਾਈਆ ਸੇ ਵਿਛੜ ਕਤੈ ਨਾ ਜਾਏ। ਪ੍ਰਤੱਖ ਸਤਸੰਗ ਜੀ ਪਤੀ ਜਿਹੜਾ ਨੇਕ ਹੈ ਉਹਨੂੰ ਲਾਜ ਆਉਂਦੀ ਹੈ। ਜੇਕਰ ਗਹਿ ਪਿਆਰ ਨੇ ਤੁਧ ਨਾ ਛੋਡਾਂ ਮੂਲ, ਹਰ ਛੋਡਣ ਸੇ ਦੁਰਜ ਨਾ ਪੜੈ ਦੋਜਕ ਕੇ ਸੂਲ। ਇਹ ਪਰਨ ਸਤਸੰਗ ਜੀ ਪਤੀ ਸਤੀ ਦਾ ਕਰਾਇਆ ਜਾਂਦਾ ਹੈ ਵੀ ਜਿਹੜੇ ਮੈਨੂੰ ਛੱਡਣਗੇ ਉਹ ਨਰਕਾਂ ਨੂੰ ਜਾਣਗੇ। ਜਿਵੇਂ ਸਤਸੰਗ ਜੀ ਨੇਕ ਜਿਹੜਾ ਪੁਰਸ਼ ਹੈ ਉਹ ਸਮਝਦਾ ਕਿ ਵਾਹਿਗੁਰੂ ਨੇ ਪੂਰਵ ਦਾ ਸੰਯੋਗ ਬਖਸ਼ਿਆ, ਸਤਿਗੁਰੂ ਸਾਖੀ ਨੇ ਸੰਗਤ ਵਿੱਚ ਸਾਡੇ ਮੇਰੇ ਲੜ ਲੱਗੀ ਹੈ, ਚਾਹੇ ਕਹੀ ਜੀ ਲਾਇਕ ਨਲਾਇਕ ਹੈ ਮੈਂ ਇਹਦੀ ਖਬਰਸਾਰ ਹਰ ਵੇਲੇ ਸੇਵਾ ਵਿੱਚ ਹਾਜ਼ਰ ਹਾਂ। ਉਹਦਾ ਵੀ ਪਰਨ ਹੈ ਕਿ ਮੇਰਾ ਜੇ ਸੰਸਾਰ ਤੇ ਪਤੀ ਹੈ ਤਾਂ ਇਹੀ ਹੈ, ਹੋਰ ਨਹੀਂ। ਉਹਨਾਂ ਦਾ ਸਤਸੰਗਤ ਜੀ ਪਰਲੋਕ ਵੀ ਸਫਲਾ ਹੋ ਜਾਂਦਾ, ਪਰਮੇਸ਼ਰ ਵੀ ਉਹਨਾਂ ਦੇ ਖੁਸ਼ ਹੈ। ਸੋ ਅੱਜ ਸਤਸੰਗ ਜੀ ਸਾਰਿਆਂ ਦਾ ਕੰਤ ਪਤੀ ਕੌਣ? ਹਰੀ ਪਰਮੇਸ਼ਰ ਹੈ। ਜਿਹੜੀਆਂ ਰੂਹਾਂ ਜਿਹੜੀਆਂ ਜਿੰਦਾਂ ਆ ਸਰੀਰ ਤਿਆਗ ਕੇ ਵਾਹਿਗੁਰੂ ਪਤੀ ਨੇ ਮੇੜ ਲਈਆਂ ਪਰਲੋਕ ਵਿੱਚ, ਸੇ ਵਿਛੜ ਕਤੇ ਨਾ ਜਾਏ। ਉਹ ਵਿਛੜ ਕੇ ਜੂਨਾਂ 'ਚ ਨੂੰ ਨਹੀਂ ਜਾਂਦੀਆਂ ਸਤਸੰਗਤ ਜੀ। ਜਿਹੜੀ ਇਸਤਰੀ ਸਤਸੰਗ ਜੀ ਸੁੱਖ ਦੇ ਨਾਲ ਸਹੁਰੇ ਘਰ ਵੱਸਦੀ ਹੈ ਉਹ ਵਿਛੜਦੀ ਨਹੀਂ। ਜੇ ਕਿਤੇ ਪੇਕੀ ਜਾਵੇ ਵੀ ਘਰ ਦੇ ਕਹਿਣ ਭੈਣ ਭਾਈ ਰਹਿ ਤੂੰ, ਕਹਿੰਦੀ ਨਾ ਮੇਰੀ ਤਾਂ ਮਹਿਤ ਨਹੀਂ ਮਿਲਣੀ, ਮੇਰੇ ਬਿਨਾਂ ਆਹ ਕੰਮ ਨਹੀਂ ਹੋਣਾ, ਉਹ ਆਪੇ ਹੀ ਨੱਠ ਜਾਂਦੀ ਹੈ ਸਤਸੰਗ ਜੀ ਸਹੁਰਿਆਂ ਨੂੰ, ਨਾਲੇ ਉਹਨੂੰ ਕੋਈ ਕਹਿੰਦਾ ਨਹੀਂ। ਇਸੇ ਤਰ੍ਹਾਂ ਸਤਸੰਗਤ ਜੀ ਜਿਨ੍ਹਾਂ ਦਾ ਗੁਰੂ ਘਰ ਨਾਲ ਪਿਆਰ ਹੈ ਪਰਲੋਕ ਵਿੱਚ ਸਤਸੰਗ ਜੀ ਆਸਰਾ ਵੀ ਮਹਾਰਾਜ ਨੇ ਉਹਨਾਂ ਨੂੰ ਦੇਣਾ। ਉਹ ਵਿਛੜ ਕੇ ਜੂਨਾਂ 'ਚ ਨਹੀਂ, ਨਰਕਾਂ 'ਚ ਨਹੀਂ ਤੁਰੇ ਫਿਰਦੇ, ਪ੍ਰੇਤ ਨਹੀਂ ਬਣਦੇ ਫਿਰਦੇ ਸਤਸੰਗਤ ਜੀ। ਉਹ ਕਿਤੇ ਨਹੀਂ ਜਾਣਗੇ, ਉਹ ਗੁਰੂ ਕੀ ਸ਼ਰਨ ਵਿੱਚ ਸਤਸੰਗ ਦੀ ਅਚਲ ਪਦਵੀ ਨੂੰ ਪ੍ਰਾਪਤ ਕਰਨਗੇ। ਪ੍ਰਭਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ। ਉਹਨਾਂ ਨੂੰ ਪਤਾ ਹੈ ਕਿ ਪ੍ਰਭੂ ਤੋਂ ਬਿਨਾਂ ਦੂਜਾ ਸਾਡੇ ਵਾਸਤੇ ਕੋਈ ਵੀ ਨਹੀਂ ਹੈ। ਅਸੀਂ ਹਰੀ ਦੀ ਸ਼ਰਨ ਜਿੰਨਾ ਚਿਰ ਸਰੀਰ ਹੈ ਉਨਾ ਚਿਰ ਵੀ ਲੈਣੀ ਹੈ। ਜਦੋਂ ਸਰੀਰ ਨਹੀਂ ਹੋਵੇਗਾ ਸਤਸੰਗਤ ਜੀ, ਆਪਾਂ ਨੂੰ ਸ਼ਰਨ ਆਸਰਾ ਦੇਣ ਵਾਲਾ ਹਰੀ ਹੋਈ ਆ, ਹੋਰ ਕੋਈ ਨਹੀਂ ਹੈ। ਸਰੀਰ ਦੇ ਹੁੰਦਿਆਂ ਆਪਾਂ ਨੂੰ ਆਸਰਾ ਦੇਣ ਵਾਲੇ ਬਹੁਤ ਬੰਦੇ ਹੈ। ਦੁੱਖ ਸੁੱਖ ਵਿੱਚ ਮਾਂ ਪਕੜਨ ਵਾਲੇ ਕਾਲ ਨਹੀਂ, ਨੇਕ ਵੀ ਹਨ ਜਿਹੜੇ ਸਤਸੰਗ ਜੀ ਆਪਾਂ ਨੂੰ ਆਸਰਾ ਦਿੰਦੇ ਨੇ। ਜਦੋਂ ਆ ਸਰੀਰ ਚੋਂ ਨਿਕਲ ਜਾਣੀ ਹੈ ਨਾ ਜਿੰਦ, ਫਿਰ ਉਹਨਾਂ ਨੇ ਵੀ ਕੰਨਾਂ ਨੂੰ ਹੱਥ ਲਾ ਕੇ ਖੜ ਜਾਣਾ ਕਿ ਉਹ ਹੇ ਪਰਮੇਸ਼ਰ, ਇੱਥੇ ਸਾਡਾ ਹੈ ਤਾਂ ਬਹੁਤ ਪਿਆਰਾ ਸੀ, ਅਸੀਂ ਖੂਨ ਡੋਲ ਦਈਏ ਜੇ ਕੋਈ ਖੂਨ ਮੰਗੇ ਇਹਨਾਂ ਦੇ ਉੱਤੋਂ ਦੀ, ਪਰ ਇਦੋਂ ਅੱਗੇ ਨਹੀਂ ਅਸੀਂ ਸਹਾਇਤਾ ਕਰ ਸਕਦੇ। ਉੱਥੇ ਭਾਈ ਗੁਰੂ ਨਾਨਕ ਦੇਵ ਜੀ ਸਹਾਇਤਾ ਕਰ ਸਕਦੇ, ਉੱਥੇ ਵਾਹਿਗੁਰੂ ਦਾ ਨਾਮ ਸਹਾਇਤਾ ਕਰ ਸਕਦਾ। ਆਹ ਸਰੀਰ ਤੋਂ ਅੱਗੇ ਸਤਸੰਗਤ ਜੀ ਕੌਣ ਹੈ? ਸਤਸੰਗ ਜੀ ਆਪਾਂ ਨੂੰ ਸ਼ਰਨ ਰੱਖਣ ਵਾਲਾ ਵਾਹਿਗੁਰੂ ਹੈ। ਅਸੂ ਸੁਖੀ ਬਸੰਦੀਆ ਜਿੰਨਾ ਮਾਇਆ ਹਰ ਰਾਏ। ਅਸੂ ਦੇ ਮਹੀਨੇ ਦੁਆਰਾ ਸਤਸੰਗ ਜੀ ਆਪ ਜੀ ਫਰਮਾਉਂਦੇ ਨੇ, ਉਹ ਰੂਹਾਂ ਉਹ ਜਿੰਦਾ ਸਤਸੰਗ ਜੀ ਸੁੱਖ ਨਾਲ ਵਸਦੀਆਂ, ਜਿਨ੍ਹਾਂ 'ਤੇ ਹਰੀ ਰਾਜਾ ਰੂਪ ਜੋ ਪਰਮੇਸ਼ੁਰ ਹੈ ਉਹਦੀ ਸਤਸੰਗ ਜੀ ਮਿਹਰਬਾਨੀ ਹੈ, ਕਿਰਪਾ ਹੈ। ਉਹ ਇੱਥੇ ਵੀ ਗੁਰੂ ਕੀ ਸ਼ਰਨ ਵਿੱਚ ਸੁੱਖ ਨਾਲ ਗੁਰਮੁਖ ਵਸਦੇ ਹਨ, ਪਰਲੋਕ ਵਿੱਚ ਵੀ ਸਤਸੰਗ ਉਹਨਾਂ ਦਾ ਸੱਚਖੰਡ ਸੁੱਖ ਦੇ ਨਾਲ ਵਿਕੁੰਠ ਧਾਮ ਵਿੱਚ ਵਸਣਾ ਹੁੰਦਾ ਹੈ। ਐਸੀ ਸਤਸੰਗਤ ਜੀ ਕਿਰਪਾ ਇਹ ਅੰਮ੍ਰਿਤਮਈ ਬਾਣੀ ਦੁਆਰਾ ਸਤਿਗੁਰੂ ਜੀ ਨੇ ਸਤਸੰਗ ਜੀ ਕੀਤੀ ਹੈ। ਉਸ ਬਾਰੇ ਮਹਾਂ ਦੇ ਅੰਦਰ ਵੀ ਆਉਂਦਾ, ਸਤਸੰਗਤ ਜੀ ਆਗੈ ਕਾਮ ਪਿੱਛੇ ਰੁੱਤ ਜਾਡਾ, ਦੇਖ ਚਲਤ ਮਨ ਡੋਲੇ। ਅੱਗੇ ਸਤਸੰਗ ਜੀ ਪਹਿਲਾਂ ਜਿਹੜੀ ਜ਼ਿੰਦਗੀ ਲੰਘੀ, ਕਾਮ ਜਵਾਨੀ ਧੁੱਪ ਵਰਗੀ ਸੀ ਬੜੀ ਤੇਜ਼, ਪਿੱਛੇ ਰੁੱਤ ਜਾਡਾ ਜਦੋਂ ਗਰਮੀ ਦੀ ਰੁੱਤ ਲੰਘ ਜਾਂਦੀ ਹੈ, ਪਿਛਲੀ ਰੁੱਤ ਫਿਰ ਠੰਡ ਦੀ ਆਉਂਦੀ, ਜਾਡਾ ਪਾਲੇ ਨੂੰ ਕਹਿੰਦੇ ਨੇ। ਉਹਨੂੰ ਦੇਖ ਕੇ ਸਤਸੰਗ ਜੀ ਮਨ ਡੋਲਦਾ ਵੀ ਠੰਡ ਆ ਗਈ, ਵੀ ਹੁਣ ਕਿਵੇਂ। ਕੁੱਕੋ ਕਹਾ ਸੇ ਫੁੱਲੇ, ਜਦੋਂ ਸਤਸੰਗ ਜੀ ਭਾਦੋਂ ਲੰਘ ਜਾਂਦੀ ਹੈ, ਕਾਹੀ ਪਿੜਛੀ ਆ ਦਰਿਆਵਾਂ ਦੇ ਕਿਨਾਰਿਆਂ 'ਤੇ ਬੂਟੇ ਹੁੰਦੇ ਨੇ ਸਤਸੰਗ ਜੀ, ਇਹ ਫਿਰ ਚਿੱਟੇ ਨਿਕਲੇ ਆਉਂਦੇ ਆ ਦੂਰੋਂ, ਫਿਰ ਚਿੱਟੇ ਚਿੱਟੇ ਦਿਸਦੇ ਆ। ਜਦੋਂ ਦਸਵੇਂ ਪਾਤਸ਼ਾਹ ਨੇ ਸਤਸੰਗ ਜੀ ਉੱਚੇ ਥਾਂ ਖੜ੍ਹ ਕੇ ਡੱਲੇ ਨੂੰ ਕੀ ਕਿਹਾ ਸੀ, ਡੱਲਿਆ ਬੜੀ ਭਾਈ ਕਣਕ ਹੀ ਕਣਕ ਨਜ਼ਰ ਆ ਰਹੀ ਹੈ। ਕਹਿੰਦਾ ਮਹਾਰਾਜ ਕਣਕ ਕਾਹਨੂੰ ਹੈ, ਇਹ ਤਾਂ ਕਾਹੀ ਅਤੇ ਪਿੜਛੀ, ਮਹਾਰਾਜ ਹੁਣ ਸਾਉਣ ਭਾਦੋਂ ਲੰਘ ਗਿਆ, ਛਿੱਟੇ ਨਿਕਲੇ, ਚਿੱਟੀ ਚਿੱਟੀ ਨਜ਼ਰ ਆ ਰਹੀ ਹੈ। ਕਹਿੰਦੇ ਭਾਈ ਸਾਨੂੰ ਤਾਂ ਕਣਕ ਨਜ਼ਰ ਆਉਂਦੀ ਹੈ, ਮੰਨਿਆ ਨਾ। ਮਹਾਰਾਜ ਕਹਿੰਦੇ ਚੰਗਾ ਆਊਗੀ ਕਣਕ ਕਿਸੇ ਸਮੇਂ, ਜੇ ਹੁਣੇ ਹੀ ਮੰਨ ਜਾਂਦਾ ਹੁਣੇ ਹੀ ਆ ਜਾਣੀ ਸੀ ਕਣਕ ਤੈਨੂੰ ਨਿਰਦੇਸ਼ੀ ਗੋਚਰ। ਸੋ ਸਤਸੰਗਤ ਜੀ ਜਿਵੇਂ ਉਹ ਕਾਹੀ ਫੁੱਲੇ ਆਉਂਦੀ ਹੈ ਅੱਸੂ ਦੇ ਮਹੀਨੇ ਸਾਉਣ ਭਾਦੋਂ ਲੰਘੀ ਤੋਂ, ਐਂ ਸਤਸੰਗ ਜਵਾਨੀ ਲੰਘੀ ਤੋਂ ਦਾੜੀ ਚਿੱਟੀ ਹੋ ਜਾਂਦੀ ਹੈ, ਸਿਰ ਦੇ ਕੇਸ ਵੀ ਚਿੱਟੇ ਹੋ ਜਾਂਦੇ ਆ। ਪਿੱਛੇ ਆਗੈ ਕਾਮ ਪਿੱਛੇ ਰੁੱਖ ਦੁਰਤ ਜਾਡਾ, ਅੱਗੇ ਜਿਹੜੀ ਜ਼ਿੰਦਗੀ ਲੰਘ ਗਈ ਉਹ ਕਾਮ ਧੁੱਪ ਵਰਗੀ ਤੇਜ਼ ਜਵਾਨੀ ਦੀ ਸੀ, ਉਹ ਲੰਘ ਗਈ। ਪਿਛਲੀ ਰੁੱਤ ਪਿਛਲੀ ਉਮਰ ਕਿਹੜੀ, ਜਾਡੇ ਪਾਲੇ ਦੀ ਆ ਗਈ। ਬਿਰਧ ਅਵਸਥਾ 'ਚ ਵੀ ਜਿਵੇਂ ਸਤਸੰਗਤ ਜੀ ਪਾਲਾ ਜਦੋਂ ਪਵੇ ਨਾ ਠਰ ਜਾਂਦੇ ਨੇ ਅੰਗ, ਹਿੱਲਦੇ ਨਹੀਂ, ਜਿਹੜੇ ਐਨ ਫੁਰ ਫੁਰ ਕਰਕੇ ਨੱਠਦੇ ਨੇ ਸਤਸੰਗ ਜੀ ਅੰਗ, ਉਹ ਹਿੱਲਣੋਂ ਹਟ ਜਾਂਦੇ ਨੇ। ਜਦੋਂ ਠੰਡ ਪੈਣ ਲੱਗ ਜਾਵੇ ਇਹੀ ਅੰਗ ਕੰਮ ਨਹੀਂ ਕਰਦੇ ਆਪਣੇ। ਬਿਰਧ ਅਵਸਥਾ ਵੀ ਸਤਸੰਗ ਜੀ ਇਹੋ ਜਿਹਾ ਪਾਲਾ ਆ ਜਾਂਦਾ ਹੈ, ਉਸ ਵੇਲੇ ਸਤਸੰਗਤ ਜੀ ਚਿੱਟੇ ਕੇਸ ਹੋ ਜਾਂਦੇ ਹਨ, ਜਿਰੜੀਆਂ ਮਾਸ ਦੇ ਉੱਤੇ ਪੈਣ ਲੱਗ ਜਾਂਦੀਆਂ, ਉਹ ਸਤਸੰਗ ਜੀ ਗੱਲ ਨਹੀਂ ਰਹਿੰਦੀ। ਦੇਖ ਚਲਤ ਮਨ ਡੋਲੇ, ਫਿਰ ਜਵਾਨੀ ਦੀਆਂ ਗੱਲਾਂ ਚੇਤੇ ਆਉਂਦੀਆਂ, ਮਨ ਡੋਲਦਾ, ਮਨ ਆਹ ਕੁਛ ਕੀਤਾ ਸੀ ਹੁਣ ਤੇਰਾ ਸਹਾਇਕ ਕੌਣ ਬਣੂ। ਉਸ ਵੇਲੇ ਸਤਸੰਗ ਜੀ ਗੁਰੂ ਸਾਹਿਬ ਤੋਂ ਬਿਨਾਂ ਸਹਾਇਕ ਕੋਈ ਨਹੀਂ ਹੈ। ਸੋ ਪ੍ਰੇਮੀ ਜਨੋ, ਤੁਖਾਰੀ ਰਾਗ ਦੇ ਅੰਦਰ ਵੀ ਮਹਾਰਾਜ ਜੀ ਨੇ ਐਸਾ ਵਿਰਾਗਮਈ ਉਪਦੇਸ਼ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਅੱਸੂ ਦੇ ਮਹੀਨੇ 'ਚ। ਇਹ ਸਤਸੰਗਤ ਜੀ ਮਾਝ ਰਾਗ ਮੰਤਰ ਅੰਦਰ ਵੀ ਪੰਜਵੇਂ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ। ਸੋ ਸਤਸੰਗ ਜੀ ਇੱਥੇ ਵਿਸਰਾਮ ਦਿੰਦਾ ਹਾਂ, ਮਹਾਰਾਜ ਕਿਰਪਾ ਕਰਨ। ਇਹ ਇੱਕੋ ਹੀ ਸਤਸੰਗ ਜੀ ਅੱਸੂ ਦੇ ਮਹੀਨੇ ਦੀ ਪੌੜੀ ਦੀ ਆਪਾਂ ਵਿਚਾਰ ਕੀਤੀ, ਜਿਹੜੇ ਗੁਰਮੁਖ ਸਤਿਸੰਗ ਜੀ ਇਸ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤਮਈ ਬਾਣੀ ਦੀ ਸਾਰੀ ਦੀ ਸਤਿਸੰਗ ਜੀ ਇੱਕ ਰਸ ਕਥਾ ਸੁਣ ਲੈਂਦੇ, ਉਹਨਾਂ ਦਾ ਜੰਮਣ ਮਰਨ ਮਹਾਰਾਜ ਮੇਟ ਦਿੰਦੇ। ਜੇ ਇੱਕ ਸ਼ਬਦ ਵਿੱਚ ਇੰਨਾ ਰਸ ਹੈ, ਇੱਕ ਓਂਕਾਰ ਜਪਜੀ ਸਾਹਿਬ ਤੋਂ ਲੈ ਕੇ 18-10-20 ਤੱਕ ਜਿੰਨੀ ਬਾਣੀ ਹੈ ਸਤਿਸੰਗਤ ਜੀ, ਅੰਮ੍ਰਿਤਮਈ ਖਜ਼ਾਨਾ ਰੂਪ ਹੀ ਕਿਹਦੇ ਵਾਸਤੇ? ਆਪਣੇ ਵਾਸਤੇ ਹੀ ਹੈ। ਮਾਂ ਬਾਪ ਜੇ ਭੋਜਨ ਤਿਆਰ ਕਰਦੇ ਆ, ਪੁੱਤਰਾਂ ਧੀਆਂ ਵਾਸਤੇ ਹੀ ਕਰਦੇ ਹੈ। ਪਹਿਲਾਂ ਉਹਨਾਂ ਨੂੰ ਖਵਾਏ ਬਿਨਾਂ ਸਤਿਸੰਗਤ ਜੀ ਸੰਤੁਸ਼ਟ ਨਹੀਂ ਹੁੰਦੇ, ਆਪ ਨਹੀਂ ਪਹੁੰਚਦੇ। ਜਿਤਨਾ ਅੰਮ੍ਰਿਤਮਈ ਨਾਮ ਬਾਣੀ ਦਾ ਖਜ਼ਾਨਾ ਸਤਿਸੰਗਤ ਜੀ, ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੂਣ ਹੈ, ਖੜ ਤੁਰਸੀ ਮੁਖ ਬੋਰਨਾ ਮਾਰਨ ਨਾਦ ਕੀਏ, ਇਹ ਸਭ ਸਤਿਸੰਗਤ ਜੀ ਜਿਹੜਾ ਅੰਮ੍ਰਿਤ ਨਾਮ ਦਾ ਖਜ਼ਾਨਾ, ਭੋਜਨ ਦੀ ਨਿਆਈ ਹੈ, ਗੁਰਸਿੱਖਾਂ ਨੂੰ ਪਹੁੰਚਣ ਵਾਸਤੇ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ਾਂ ਕੀਤੀਆਂ ਹਨ। ਸਦਾ ਭਾਈ ਸਰ ਸੁਣ ਕੇ ਮੰਨ ਕੇ ਨਿਧਿਆਸਣ ਕਰਕੇ ਇਹਦਾ ਰਸ ਮਾਣਦੇ ਰਹੀਏ, ਜਿਸ ਕਰਕੇ ਕਿਰਤ ਕਿਰਤ ਹੋਈਏ। ਧੰਨਵਾਦ ਕਰੀਏ ਸਤਿਸੰਗ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ, ਮਹਾਰਾਜ ਕਿਰਪਾ ਕਰੋ ਜਿੱਥੇ ਆਪ ਜੀ ਨੇ ਇਹ ਇਹੋ ਜਿਹਾ ਉਪਦੇਸ਼ ਦਿੱਤਾ ਇਹ ਸਾਡੇ ਹਿਰਦੇ 'ਚ ਵਸੇ, ਜਿਸ ਕਰਕੇ ਸਾਡੀਆਂ ਕਲਪਨਾ ਚੱਕੀਆਂ ਜਾਣ ਔਰ ਅਸੀਂ ਮਹਾਰਾਜ ਇੱਥੇ ਅਤੇ ਉੱਥੇ ਲੋਕ ਵਿੱਚ ਸੁਖੀ ਹੋਈਏ, ਇੱਥੇ ਵਿਸਰਾਮ ਦਿੰਦਾ ਸਤਿਸੰਗ ਜੀ ਭੁੱਲਾਂ ਚੁੱਕਾਂ ਮਾਫ ਕਰਨੀ। ਪ੍ਰਭਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ, ਅਸੂ ਸੁਖੀ ਬਸੰਦੀਆ ਜਿੰਨਾ ਮਇਆ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਹੈ। ਹੇ ਅਚੁੱਤ, ਹੇ ਪਾਰਬ੍ਰਹਮ ਅਵਨਾਸੀ ਅਗਨਾਸ਼, ਹੇ ਪੂਰਨ, ਹੇ ਸਰਬ ਮੈਂ ਦੁੱਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋ ਮਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ ਰਾਖੋ ਹੀ ਹੈ ਪਰੋਇ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸਿਮਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।